सतनाम कर्ता पुरुष निर्भव निर्वैर अकाल मूर्त अजूनी सैप गुरप्रसाद जप आदि सच युगाद सच है ही सच नानक होशी ही सच सदा सचदानंद सतरंग प्रणासी करिवल कुंदा समस्तल निवासी अजाय विभूति गजाय विगनी में हरियम करियम करिवल में चतर चक्र वर्ती चतर चक्र भुगते स्वयं कव शुभ सर्वदा सर्वयुगते गोपालं करुणासी दयालं करूपे सदायंग संगे अपंगं विभूते अद्वति गुरु नानक देव ओंकार गुर अंग देवा सतनाम गुर अमर प्यारे करता राम दास गुर बारे पुरख श्री अर्जुन सुखदानी निरपव हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सैभम गुर दशमेश सहाय गुर प्रसाद ग्रंथ गुर ज्ञाना वाहि गुरु बंधन भगवाना गुरु ग्रंथ कल युग भयो श्री गुरु रूप महान दास पातशाहिया रूप हो गुरु ग्रंथ जी जान पूर्ण देखो आत्मा द्वैत सर्व निवार भई शांत मन संत जेते पद नमोहार कहां बुद्ध प्रभ तुच हमारी मरण सकै मेहमान जो तिहारी हम न सगत कर सिहत तुम्हारी आप ले हो तुम कथा सुधारी सो कहो टल गुरु सेवियाए दर्शन परसे है गुरु जन्म मरण रुक जाए दर्शन परसे है गुरु के जन्म मरण रुक जाए
सतनाम श्री वाहिगुरु साहिब जी रामकली महला चौथा हर के सखा साध जन निके तेने ऊपर हाथ बतावे गुरमुख साध से प्रभ पाए कर कृपा आपे मिलावे हर के सखा साध जन निके तेने ऊपर हाथ बतावे गुरमुख साध से प्रभ पाए कर कृपा आप मिलावे राम नो कौ हर जन मेल मन पावे अम्यो अम्यो हर रस है मीठा मिल संत जना मुख पावे रहाओ हर के लोग राम जन उत्तम मिल उत्तम पदवी पावे हम होवत तेरे दास दासन के मेरा ठाकुर खुशी करावे सेवक जन सेवा है सेवड़ भागे रिद मान तन प्रीत लगावे ਬਿਨ ਪ੍ਰੀਤ ਕਰਹ ਬਿਨ ਪ੍ਰੀਤੀ ਕਰਹ ਬਹੁ ਬਤ ਕੂੜ ਬੋਲ ਕੂੜੋ ਫਲ ਪਾਵੈ ਓ ਕਉਤਾ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀ ਲੇ ਪਾਵੈ ਹਉ ਕਾਟੋ ਕਾਟ ਬਾੜ ਸਿਰ ਰਾਖੋ ਜਿਤ ਨਾਨਕ ਸੰਤ ਚੜਿਆਵੈ ਮੋ ਕਉ ਤਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀ ਲੇ ਪਾਵੈ ਹਉ ਕਾਟੋ ਕਾਟ ਬਾਢ ਸਿਰ ਰਾਖੋ ਜਿਤ ਨਾਨਕ ਸੰਤ ਚੜਿਆਵੈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀਓ, ਆਪ ਸਰਬੱਤ ਸੰਗਤਾਂ ਦੇ ਨਿਯਮ ਅਨੁਸਾਰ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਗੁਰੂ ਦਰਬਾਰ ਦੇ ਅੰਦਰ ਸਤਸੰਗਤ ਦੀ ਸ਼ੋਭਾ ਵਧਾਉਣ ਵਾਸਤੇ, ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਨ ਵਾਸਤੇ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪੂਜਨ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਸਤਸੰਗ ਦਰਬਾਰ ਦੇ ਅੰਦਰ ਸ਼ੋਭਤ ਹੋਏ ਹੋ। ਹੁਣੇ ਹੁਣ ਰਾਗੀ ਸਿੰਘ ਸਾਹਿਬਾਨਾ ਨੇ ਮਨੋਹਰ ਕੀਰਤਨ ਆਦਿ ਜੀ ਨੂੰ ਸਰਵਣ ਕਰਾਇਆ ਹੈ। ਇਸ ਸਥਾਨ ਤੇ ਬੜੀ ਮਹਾਨ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਹੈ ਜੋ ਵਰਲਡ ਦੇ ਵਿੱਚ ਇੱਕ ਬੜਾ ਨਿਵੇਕਲਾ ਥਾਂ ਹੈ ਇਸ ਸਥਾਨ ਦਾ। ਸਤਸੰਗ ਦੇ ਜੁੜਨ ਦੇ ਭਾਵ ਤੇ ਹਰ ਸਰੋਤਿਆਂ ਦੀ ਇਕਾਗਰਤਾ ਤੇ ਆਪਣਾ ਇੱਕ ਵਿਸ਼ੇਸ਼ ਸਥਾਨ ਹੈ ਅੱਜ ਦਾ। ਸੋ ਆਓ ਜਿੱਥੇ ਲੜੀਵਾਰ ਕਥਾ ਸ਼ਾਮ ਦੇ ਵਕਤ 6:30 ਤੋਂ ਲੈ ਕੇ 7:30 ਤੱਕ ਹੁੰਦੀ ਹੈ ਉੱਥੇ ਅੱਜ ਵਿਸ਼ੇਸ਼ ਕਰਕੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਨੀਰੀ ਪੀਰੀ ਸ਼ਸਤਰ ਧਾਰਨ ਦਿਵਸ ਜਿਹੜਾ ਹੈ ਇਹ ਉਸ ਦਿਨ ਦੀਆਂ ਖੁਸ਼ੀਆਂ ਵੀ ਅੱਜ ਮਨਾਈਆਂ ਜਾ ਰਹੀਆਂ ਤੇ ਜਦੋਂ ਗੁਰੂ ਨਾਨਕ ਦੇ ਘਰ ਵਿੱਚ ਇਹ ਸ਼ਸਤਰਾਂ ਦਾ ਪਹਿਲੀ ਵਾਰ ਪਹਿਨਣਾ ਗੁਰੂ ਸਾਹਿਬਾਨਾਂ ਨੇ ਕੀਤਾ ਔਰ ਸਿੱਖਾਂ ਨੂੰ ਆਗਿਆ ਦਿੱਤੀ ਸ਼ਸਤਰ ਪਹਿਨਣ ਦੀ। 10ਵੇਂ ਜਾਮੇ ਵਿੱਚ ਸ਼ਸਤਰ ਦੇ ਬਹੁਤ ਸਤਿਗੁਰੂ ਮਹਾਰਾਜ ਸਾਹਿਬ ਨੇ ਵਡਿਆਈਆਂ ਕੀਤੀਆਂ। 10ਵੀਂ ਦੀ ਬਾਣੀ ਵਿੱਚ ਇੱਕ ਬਾਣੀ ਐਸੀ ਹੈ ਜਿਸ ਨੂੰ ਸ਼ਸਤਰ ਨਾਮ ਮਾਲਾ ਕਿਹਾ ਜਾਂਦਾ। ਉਹਦੇ ਚ ਬਹੁਤ ਸ਼ਸਤਰਾਂ ਦੇ ਨਾਮ ਸਤਿਗੁਰੂ ਮਹਾਰਾਜ ਨੇ ਵਿਆਖਿਆ ਕੀਤੀ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੀ ਬਾਤ ਪੰਜ ਪਿਆਲੇ ਪੰਜ ਪੀਰ ਸ਼ਟਮ ਪੀਰ ਬੈਠਾ ਗੁਰ ਭਾਈ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਜਿੱਥੇ ਤੱਕ ਗੱਲ ਪਟਾਨੀ ਕੀਤੀ ਹੋਈ ਹੈ ਜਿੱਥੇ ਗੱਲ ਉਨ੍ਹਾਂ ਨੇ ਸਮਾਪਤ ਕਰ ਦਿੱਤੀ ਉਥੋਂ ਭਾਈ ਗੁਰਦਾਸ ਸਾਹਿਬ ਜੀ ਨੇ ਸ਼ੁਰੂ ਕੀਤੀ। ਪਟਾਨੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਵਿੱਚ ਬਚਨ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਸਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹਿੰਦੀ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਬਥਰਾ ਅੰਮ੍ਰਿਤ ਗਾਇਣ ਮੂਰਤ ਪੰਥ ਪਰਵਾਨ ਪੁਰਖ ਗੁਰ ਅਰਜਨ ਭਿਖੋ ਨੈ। ਕਿਉਂਕਿ ਭੱਟਾਂ ਦਾ ਦੇਹ ਕਾਲ ਦਾ ਸਮਾਂ ਗੁਰੂ ਅਰਜਨ ਸਾਹਿਬ ਜੀ ਤੱਕ ਹੈ ਇਸ ਲਈ ਉਹ 5ਵੇਂ ਪਾਤਸ਼ਾਹ ਤੱਕ ਆਪਣੀ ਭਾਵਨਾ ਪ੍ਰਗਟਾਈ ਹੈ ਪੁਸਤਕ ਕੀਤੀ ਹੈ। ਭੱਟਾਂ ਦੇ ਸਵੀਏ ਨਾਮ ਦੀ ਬਾਣੀ ਵਿੱਚ ਬਹੁਤ ਮਹਿਮਾ ਹੈ ਗੁਰੂ ਸਾਹਿਬਾਨਾਂ। ਭਾਈ ਗੁਰਦਾਸ ਸਾਹਿਬ ਜੀ ਨੇ ਕਲਮ ਚੁੱਕੀ ਇਸ ਲੜੀ ਨੂੰ ਪੱਟਾਂ ਦੀ ਇਸ ਭਾਵਨਾ ਦੇ ਨਾਲ ਜੋੜਦਿਆਂ ਹੋਇਆਂ ਸੰਖੇਪ ਨਾਲ ਇੱਕ ਤੁਕ ਵਿਚ ਇਹ ਵਾਚਨ ਕਰਕੇ ਇਹ ਪੰਜ ਪਿਆਲੇ ਪੰਜ ਪੀਰ ਲੜੀ ਜੋੜਨ ਵਾਸਤੇ ਉਹ ਤੁਕ ਲੈ ਦਿੱਤੇ। ਪੰਜ ਪਿਆਲੇ ਕਿਹੜੇ ਸਨ? ਸਤ, ਸੰਤੋਖ, ਦਇਆ, ਧੀਰਜ ਤੇ ਧਰਮ, ਇਹ ਪੰਜ ਪਿਆਲੇ ਸਨ। ਪੰਜ ਪਿਆਲੇ ਪੰਜ ਪੀਰ, ਪੰਜ ਪੀਰ ਕਿਹੜੇ ਸਨ? ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰਪਾਇ। ਕਹਿੰਦੇ ਇਉਂ ਲੱਗਦਾ ਅਰਜਨ ਕਾਇਆ ਪਲਟ, ਗੁਰੂ ਅਰਜਨ ਦੇਵ ਜੀ ਨੇ ਸਰੀਰ ਬਦਲਿਆ ਹੈ। ਮੂਰਤ ਹਰਗੋਬਿੰਦ ਸਵਾ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਸੂਰਮਤਾਈ ਸ਼ਸਤਰਾਂ ਤੋਂ ਬਿਨਾਂ ਹੋ ਨਹੀਂ ਸਕਦੀ। ਇਸ ਲਈ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਸ਼ਸਤਰਾਂ ਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪ ਆਇਆ ਕਿ ਜੋ ਵਚਨ ਸਨ ਕਿ ਸੰਸਾਰ ਦੇ ਵਿੱਚ ਦਸ ਜਾਮੇ ਮਨੁੱਖੀ ਜਾਮੇ ਵਿੱਚ ਸਰੀਰ ਧਾਰਨ ਕਰਾਂਗੇ, ਪਹਿਲੇ ਜਾਮੇ ਤੋਂ ਬਾਅਦ ਸ਼ੁਰੂ ਹੋਏ ਔਰ ਇਸ ਮਹਾਨ ਸਿਧਾਂਤ ਨੂੰ ਵਿਖਿਅਤ ਪੁਰਾਣ ਦੇ ਤੀਸਰੇ ਅਧਿਆਇ ਵਿੱਚ ਬਹੁਤ ਚੰਗੀ ਤਰ੍ਹਾਂ ਖੋਲਿਆ ਹੋਇਆ ਤੇ ਉਹਦੇ 28ਵੇਂ ਸਲੋਕ ਤੋਂ ਲੈ ਕੇ 12 ਸਲੋਕ ਲਗਾਤਾਰ ਇੱਕੋ ਹੀ ਪ੍ਰਕਰਨ ਦੇ ਹਨ 42 ਸਲੋਕਾਂ ਦਾ। ਉਹਦੇ ਚ ਕਥਨ ਇਹੋ ਜਿਹੇ ਸੰਸਕ੍ਰਿਤ ਗੂੜ ਭਾਸ਼ਾ ਹੈ, ਬਨਗੀ ਮਾਤਰ ਮੈਂ ਆਪ ਜੀ ਨੂੰ ਕੇਵਲ ਬੇਨਤੀ ਕਰਦਾ। ਉਹਦੇ ਚ ਪਹਿਲੇ ਸਲੋਕ ਹੈ ਏਵੰ ਬਹਿ ਧਰਮ ਬ੍ਰਿਤਰੀਅਨ ਵਿਵਖਤੀ ਜਦੋਂ ਕਲੋ, ਕਿ ਜਦੋਂ ਕਲਯੁਗੀ ਜੀਵਾਂ ਦੇ ਇਹੋ ਜਿਹੇ ਸੁਭਾਅ ਬਣ ਜਾਣਗੇ, ਧਰਮ ਤੋਂ ਬੇਮੁੱਖ ਹੋ ਜਾਣਗੇ, ਏਵੰ ਬਹਿ ਧਰਮ ਬ੍ਰਿਤਰੀਅਨ ਵਿਵਖਤੀ ਜਦੋਂ ਕਲੋ ਤਦਾ ਵੈ ਲੋਕ ਰੱਖਿਆਰਥ, ਉਦੋਂ ਲੋਕਾਂ ਦੀ ਰੱਖਿਆ ਵਾਸਤੇ, ਤਦਾ ਵੈ ਲੋਕ ਰੱਖਿਆਰਥੋਂ ਮਲੇਸ਼ਾਂ ਦਾ ਨਾਸ਼ ਕਰਨ ਵਾਸਤੇ, ਪੱਛਮੇ ਸੁਭੂਨ ਦੇਸ਼ੇ, ਪੱਛਮ ਦੀ ਸੁਭ ਧਰਤੀ ਵਾਰ ਵਿੱਚ, ਬੇਦੀਆਂ ਦੀ ਵੰਸ਼ ਵਿੱਚ, ਪੱਛਮ ਸੁਭੂਨ ਦੇਸ਼ੇ ਬੇਦੀ ਵੰਸ਼ੇ ਨਾਨਕ, ਉਸ ਵੇਲੇ ਮੇਰਾ ਨਾਮ ਨਾਨਕ ਹੋਏਗਾ। ਇਹ ਗੱਲ ਅਕਾਲ ਪੁਰਖ ਵਾਹਿਗੁਰੂ ਨੇ ਇਹਨਾਂ ਦੇਵਤਿਆਂ ਨੂੰ ਦੱਸੀ ਜਦੋਂ ਤਿੰਨਾਂ ਦੇਵਤਿਆਂ ਨੇ ਪੁਕਾਰ ਕੀਤੀ ਸੀ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਅਕਾਲ ਪੁਰਖ ਦੇ ਦਰ। ਤੇ ਉਸ ਵੇਲੇ ਮਹਾਰਿਸ਼ੀ ਵਿਆਸ ਜੀ ਨੂੰ ਬ੍ਰਹਮਾ ਜੀ ਤੋਂ ਪਤਾ ਚੱਲਿਆ ਕਿ ਕਲਯੁਗ ਦੇ ਅੰਦਰ ਆਪ ਨਿਰੰਕਾਰ ਸਰੀਰਕ ਜਾਮੇ ਵਿੱਚ ਜਿਹੜਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ ਉਹ ਨਿੱਕਾ ਜਿਹਾ ਸਰੀਰ ਧਾਰਨ ਕਰਕੇ ਆਏਗਾ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਗੱਲ ਐਨ ਸਪਸ਼ਟ ਕਰ ਦਿੱਤੀ, ਕਹਿੰਦੇ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨ ਸੋ ਉਤਾਰ ਕਰ ਦਰਸ਼ ਦਿਖਾਏ ਹੈ। ਬੜੀ ਹੈਰਾਨੀ ਦੀ ਬਾਤ ਹੈ ਜਿਹਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਹਨ, ਕਹਿੰਦੇ ਉਹ ਨਿੱਕਾ ਜਿਹਾ ਸਰੀਰ ਧਾਰਨ ਕਰਕੇ ਮਨੁੱਖੀ ਜਾਮਾ ਗੁਰੂ ਨਾਨਕ ਸਾਹਿਬ ਜੀ ਆਏ ਤੇ ਉਹਨਾਂ ਦੇ ਦਸ ਜਾਮੇ ਸਨ, ਛੇਵਾਂ ਜਾਮਾ ਬਾਬਾ ਬੁੱਢਾ ਸਾਹਿਬ ਦਾ ਵਚਨ ਅਵਤਾਰ ਧਾਰਨ ਵੇਲੇ ਆਪ ਜੀ ਇਤਿਹਾਸ ਸੁਣਦੇ ਰਹਿੰਦੇ ਹੋ। ਸਤਿਕਾਰੇ ਯੋਗ ਮਾਤਾ ਜਦੋਂ ਨੰਗੇ ਪੈਰੀ ਚੱਲ ਕੇ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਸੇਵਾ ਦੇ ਵਿੱਚ ਹਾਜ਼ਰ ਹੋਏ ਸਨ, ਮਿੱਸੇ ਪ੍ਰਸ਼ਾਦੇ ਲੈ ਕੇ, ਗੰਢਾ ਲੈ ਕੇ, ਲੱਸੀ ਲੈ ਕੇ, ਮੱਖਣ ਲੈ ਕੇ, ਬੜੇ ਸਾਦੀ ਵਿਰਤੀ ਦੇ ਨਾਲ, ਤੇ ਉਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਪ੍ਰੇਮ ਦੇ ਵਿੱਚ ਭਿੱਜ ਕਰਕੇ ਕਿਹਾ ਸੀ, ਮਾਂ ਅੱਜ ਬੜੀ ਭੁੱਖ ਲੱਗੀ ਸੀ, ਮਾਵਾਂ ਤੋਂ ਬਿਨਾਂ ਪੁੱਤਾਂ ਦੀਆਂ ਸਾਰਾ ਕੌਣ ਲੈ ਸਕਦਾ ਪਹਿਲਾਂ, ਇਹ ਰੋਟੀ ਲਾਹੀ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪ੍ਰੇਰਣਾ ਹੋਈ ਬਾਬਾ ਬੁੱਢਾ ਸਾਹਿਬ ਨੂੰ, ਕਹਿਣ ਲੱਗੇ ਮਾਂ ਭੁੱਖ ਤੇ ਇਹਨੂੰ ਵੀ ਬਹੁਤ ਲੱਗੀ ਹੈ ਤੇ ਭੁੱਖ ਮੈਨੂੰ ਵੀ ਬਹੁਤ ਲੱਗੀ, ਮੈਨੂੰ ਰੋਟੀ ਦੀ ਭੁੱਖ ਲੱਗੀ ਹੈ ਤੇ ਤੈਨੂੰ ਪੁੱਤ ਦੀ ਭੁੱਖ ਲੱਗੀ ਹੈ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਜਿਵੇਂ ਤੂੰ ਗੁਰੂ ਨਾਨਕ ਦੇ ਦਾਸ ਦੀ ਇਹ ਭੁੱਖ ਮਿਟਾਉਣ ਵਾਸਤੇ ਰੋਟੀ ਲੈ ਕੇ ਆਈ ਹੈ, ਤੇ ਗੁਰੂ ਨਾਨਕ ਤੈਨੂੰ ਪੁੱਤਰ ਦੀ ਭੁੱਖ ਮਿਟਾਏਗਾ, ਤੇ ਹੱਥ ਵਿਚ ਗੰਢਾ ਲੈ ਕੇ ਉਹਦਾ ਸਿਰ ਨੱਪ ਕੇ ਮਾਤਾ ਨੂੰ ਕਿਹਾ, ਮਾਤਾ ਮੇਰੇ ਵੱਲ ਵੇਖ, ਜਿਵੇਂ ਮੈਂ ਗੰਢੇ ਦਾ ਸਿਰ ਭੰਨਿਆ, ਬੜੇ ਬੜੇ ਜ਼ਾਲਮਾਂ ਦੇ ਸਿਰ ਭੰਨਣ ਵਾਲਾ ਤੇਰੀ ਕੁੱਖ ਤੋਂ ਪੈਦਾ ਹੋਏ।
ਸਤਿ ਸ੍ਰੀ ਅਕਾਲ।
ਔਰ ਫਿਰ ਵਾਤਾਵਰਨ ਨੇ ਬਾਬਾ ਜੀ ਨੂੰ ਇੰਨਾ ਪ੍ਰੇਰ ਦਿੱਤਾ, ਜੜ ਵਸਤੂਆਂ ਪ੍ਰਕਿਰਤੀ ਨੇ ਐਸਾ ਪ੍ਰੇਰਿਆ, ਐਸਾ ਵਾਤਾਵਰਨ ਬਣ ਗਿਆ। ਉਸੇ ਟਾਈਮ ਆਕਾਸ਼ ਦੇ ਵਿਚ ਬੱਦਲ ਤਾਂ ਪਹਿਲੇ ਹੋਇਆ ਸੀ, ਬੱਦਲ ਗਰਜਣ ਲੱਗ ਗਏ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਾਤਾ ਆ ਵੇਖ, ਜਿਵੇਂ ਆਕਾਸ਼ ਦੇ ਵਿਚ ਬੱਦਲ ਗਰਜਦੇ ਨਾ, ਐਂ ਮੈਦਾਨੇ ਜੰਗ ਦੇ ਵਿਚ ਉਨ੍ਹਾਂ ਦੇ ਬੜੇ ਬੜੇ ਨਗਾਰੇ ਵੱਜਣਗੇ। ਦੂਸਰਾ ਬਰੇਦ, ਫਿਰ ਬੱਦਲਾਂ ਦੇ ਵਿਚੋਂ ਬਿਜਲੀ ਚਮਕੀ, ਤੇ ਨਾਲੇ ਪ੍ਰਸ਼ਾਦਾ ਛਕੀ ਜਾਂਦੇ ਨੇ, ਕਹਿੰਦੇ ਮਾਂ ਆ ਦੇਖਿਆ ਬਿਜਲੀ ਕੀ ਕਹਿੰਦੀ ਹੈ। ਇਹ ਪ੍ਰਕਿਰਤੀ ਮੈਨੂੰ ਦੱਸਦੀ ਹੈ ਕਿ ਰੋਟੀ ਖਾਣ ਵਾਲਿਆ, ਇਸ ਮਾਂ ਦੀ ਕੁੱਖ ਤੋਂ ਅਜਿਹਾ ਸੂਰਮਾ ਪੈਦਾ ਹੋਣਾ ਜਿਵੇਂ ਬਿਜਲੀ ਚਮਕਦੀ ਹੈ ਮੈਦਾਨੇ ਜੰਗ ਚ, ਐ ਤੇਗਾਂ ਚਮਕਣਗੀਆਂ ਉਹਨਾਂ ਦੀਆਂ, ਸ਼ਸਤਰ ਚਮਕਣਗੇ ਉਹਨਾਂ ਦੇ। ਜਿੱਥੇ ਕੁਝ ਸਮੇਂ ਤੋਂ ਬਾਅਦ ਥੋੜੀ ਥੋੜੀ ਬੂੰਦਾਂ ਬਰਸਣ ਲੱਗੀਆਂ, ਨਿੱਕੀ ਕਣੀ ਦਾ ਮੀਂਹ ਜਿਹਨੂੰ ਕਹਿੰਦੇ, ਕਹਿੰਦੇ ਮਾਤਾ ਕੱਲੇ ਸ਼ਸਤਰਧਾਰੀ ਨਹੀਂ ਹੋਣਗੇ, ਬਲਕਿ ਜਿਵੇਂ ਬੱਦਲਾਂ ਦੇ ਵਿੱਚੋਂ ਮਿੱਠਾ ਮਿੱਠਾ ਜਿਹਾ ਮੀਂਹ ਪੈਂਦਾ ਨਾ, ਉਹਨਾਂ ਦੀ ਰਸਨਾ ਤੋਂ ਨਾਮ ਬਾਣੀ ਦੀ ਉਪਦੇਸ਼ ਦਾ ਮੀਂਹ ਵੀ ਇਸ ਤਰ੍ਹਾਂ ਪਿਆ ਕਰੇਗਾ। ਤੇ ਠੰਡੀ ਠੰਡੀ ਹਵਾ ਲੱਗੀ, ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਾਤਾ ਜਿਵੇਂ ਆ ਹਵਾ ਸਪਰਸ਼ ਹੋ ਕੇ ਸ਼ੀਤਲਤਾ ਹੀ ਦੇ ਰਹੀ ਹੈ, ਤੇ ਅਜਿਹਾ ਤੇਰੀ ਕੁੱਖ ਤੋਂ ਪੈਦਾ ਹੋਣ ਵਾਲਾ ਜਿਹੜਾ ਸਮਾਜ ਨੂੰ ਸ਼ਾਂਤੀ ਦੇਵੇਗਾ, ਸ਼ਸਤਰਾਂ ਦੇ ਨਾਲ ਸ਼ਾਂਤੀ ਸਥਾਪਨ ਕਰੇਗਾ, ਜ਼ਾਲਮਾਂ ਦੇ ਸਿਰ ਭੰਨੇਗਾ, ਇਹੋ ਜਿਹੇ ਵਚਨ ਕਰਨ ਵਾਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪ੍ਰੇਰਣਾ ਹੋਈ। ਸਮਾਂ ਆਇਆ, ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿ ਦਿੱਤਾ ਸੀ ਆਪਣੀ ਸ਼ਹੀਦੀ ਵੇਲੇ, ਸੁਨੇਹਾ ਭੇਜਿਆ ਸੀ ਲਾਹੌਰ ਤੋਂ ਕਿ ਜਾ ਕੇ ਮੇਰੇ ਸਾਹਿਬਜ਼ਾਦੇ ਨੂੰ ਕਹਿ ਦੇਣਾ ਕਿ 11 ਵਰਿਆਂ ਦੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ, ਕਿ ਰੋਣਾ ਨਹੀਂ, ਧੀਰਜ ਰੱਖਣੀ ਹੈ। ਬਾਕੀ ਜੋ ਮਰਿਆਦਾ ਗੁਰੂ ਨਾਨਕ ਦੇ ਘਰ ਤੋਂ ਚਲੀ ਆ ਰਹੀ ਹੈ ਗੁਰੂ ਨਾਨਕ ਦੇ ਵੇਲੇ ਤੋਂ, ਉਵੇਂ ਜਿਵੇਂ ਰੱਖਣੀ, ਇੱਕ ਸ਼ਸਤਰਾਂ ਦੀ ਮਰਿਆਦਾ ਜਿਹੜੀ ਹੈ ਇਹ ਨਵੀਂ ਚਲਾ ਦੇਣੀ। ਹੁਣ ਸਮਾਂ ਸ਼ਸਤਰਾਂ ਦਾ ਆ ਗਿਆ, ਸ਼ਸਤਰਾਂ ਤੋਂ ਬਿਨਾਂ ਇਹ ਕਦੇ ਵੀ ਜ਼ੁਲਮ ਕਰਨ ਵਾਲੇ ਬਾਜ ਨਹੀਂ ਹੋਣਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਸ਼ਸਤਰ ਧਾਰਨ ਦਿਵਸ ਦੀ ਬਾਤ ਹੈ, ਇੱਕ ਆਮ ਕਹਾਣੀ ਸੁਣੀ ਜਾਂਦੀ ਹੈ ਜੀ, ਬਾਬਾ ਬੁੱਢਾ ਸਾਹਿਬ ਜੀ ਤੇ ਜਦੋਂ ਕਿਰਪਾਨ ਪਾਉਣ ਲੱਗੇ ਜੀ, ਭੁੱਲ ਕੇ ਦੂਸਰੇ ਪਾਸੇ ਪੈ ਗਏ। ਭੁੱਲ ਵਾਲੀ ਬਾਤ ਤਾਂ ਬਾਜਬ ਨਹੀਂ ਹੈ, ਗੁਰਮਤਿ ਅਨੁਸਾਰ ਨਹੀਂ ਹੈ, ਬ੍ਰਹਮ ਗਿਆਨੀ ਸੀ, ਉਹਨਾਂ ਨੇ ਭੁੱਲ ਕੀ ਕਰਨ, ਬਲਕਿ ਬਾਤ ਏਦੋਂ ਵੀ ਸੁੰਦਰ ਇੱਕ ਹੋਰ ਲੱਭਦੀ। ਇਹ ਕੇਵਲ ਗੁਰਬਿਲਾਸ ਪਾਤਸ਼ਾਹੀ ਸ਼ੈਲੀ ਵਿਚ ਹੈ, ਹੋਰ ਕਿਸੇ ਥਾਂ ਤੇ ਨਹੀਂ ਐਸਾ ਵਚਨ ਬਣਦਾ। ਗੁਰਬਿਲਾਸ ਪਾਤਸ਼ਾਹੀ ਸ਼ੈਲੀ ਵਿਚ ਲਿਖਿਆ ਹੈ ਕਿ ਜਦੋਂ ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਵਚਨ ਹੋਰ ਵੀ ਕੀਤਾ ਸੀ ਜਿਹੜਾ ਮੈਨੂੰ ਪਹਿਲਾਂ ਵਿਸਰ ਗਿਆ, ਤੇ ਮਾਤਾ ਜੀ ਨੇ ਕਿਹਾ ਸੀ ਵੀ ਗੱਦੀ ਦਾ ਵਾਰਸ ਚਾਹੀਦਾ। ਮਹਾਰਾਜ ਕਹਿੰਦੇ ਤੂੰ ਗੱਦੀ ਦੀ ਗੱਲ ਕਰਦੀ ਹੈ, ਤਖਤਾਂ ਦੇ ਬੈਠੇਗਾ ਤੇਰੀ ਕੁੱਖ ਤੋਂ ਪੈਦਾ ਹੋਣ ਵਾਲਾ। ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ, ਅਕਾਲ ਤਖ਼ਤ ਦੀ ਰਚਨਾ ਹੋਣ ਤੋਂ ਬਾਅਦ ਜਦੋਂ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਹੋ ਗਈ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਤਖ਼ਤ ਸਾਹਿਬ ਦੇ ਨੇੜੇ ਬੈਠ ਗਏ, ਉੱਪਰ ਨਹੀਂ ਸੀ ਬੈਠੇ। ਐਸਾ ਇਤਿਹਾਸ ਵਿੱਚ ਕਹਿੰਦੇ ਉਸ ਵੇਲੇ ਜਿਹੜੀ ਕਹਾਣੀ ਬਾਬਾ ਬੁੱਢਾ ਸਾਹਿਬ ਦੇ ਨਾਲ ਬਣੀ ਹੈ, ਅਸਲ ਵਿੱਚ ਇਹਦੇ ਚ ਬੜਾ ਗੂੜ ਰਹੱਸ ਹੈ। ਬਾਬਾ ਬੁੱਢਾ ਸਾਹਿਬ ਨਹੀਂ ਸੀ, ਗੁਰਬਿਲਾਸ ਪਾਤਸ਼ਾਹ ਛੇਵੇਂ ਅਨੁਸਾਰ ਕਹਿੰਦੀ ਅਕਾਲ ਪੁਰਖ ਨੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਦਾ ਸਰੂਪ ਧਾਰਨ ਕਰ ਲਿਆ ਕਿ ਸਿੱਖਾਂ ਨੂੰ ਪਤਾ ਨਾ ਚੱਲੇ ਮੈਂ ਆਪ ਆ ਗਿਆ। ਗੁਰੂ ਸਾਹਿਬ ਦੇ ਬਿਲਕੁਲ ਨੇੜੇ ਆ ਕੇ ਇਹ ਕੇਵਲ ਮਾਤਾ ਗੰਗਾ ਜੀ ਨੂੰ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ, ਇਹਨਾਂ ਤਿੰਨ ਕੁ ਵਿਅਕਤੀਆਂ ਨੂੰ ਉਸ ਵੇਲੇ ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨ ਹੋ ਰਹੇ ਸੀ ਵੀ ਅਕਾਲ ਪੁਰਖ ਹੈ, ਬਾਕੀ ਤੇ ਕਿਸੇ ਨੂੰ ਪਤਾ ਨਹੀਂ। ਤੇ ਗੁਰੂ ਸਾਹਿਬ ਦੇ ਨੇੜੇ ਆ ਕੇ ਕਿਹਾ ਤੁਸੀਂ ਤਖ਼ਤ ਤੇ ਬੈਠੋ। ਮਹਾਰਾਜ ਨੇ ਕਿਹਾ ਜੀ ਇਹ ਤਖ਼ਤ ਤੁਹਾਡਾ, ਅਕਾਲ ਦੇ ਤਖ਼ਤ ਤੇ ਮੈਂ ਥੋੜੀ ਬੈਠ ਸਕਦਾ, ਦਾ ਤੁਹਾਡੇ ਲਈ ਰਚਿਆ, ਅਕਾਲ ਦਾ ਤਖ਼ਤ ਹੈ। ਉਸ ਵੇਲੇ ਬਚਨ ਹੈ ਇਤਿਹਾਸ ਵਿਚ, ਅਕਾਲ ਪੁਰਖ ਨੇ ਕਿਹਾ ਕਿ ਮੇਰਾ ਆਪਣੇ ਹੀ ਸਰੂਪ ਤਾਂ ਹੈ ਤੁਹਾਡਾ ਸਰੂਪ, ਮੈਂ ਆਪਣੇ ਸਰੂਪ ਨੂੰ ਤਾਂ ਬਿਠਾਉਣ ਲੱਗਿਆ, ਮੈਂ ਕਿਸੇ ਬਗਾਨੇ ਨੂੰ ਥੋੜੀ ਬਿਠਾਉਣ ਲੱਗਿਆ ਹੋਵੇ ਤਖ਼ਤ, ਇਹਦੇ ਤੇ ਤੁਸੀਂ ਬੈਠੋ। ਔਰ ਜੇ ਬਾਬਾ ਬੁੱਢਾ ਸਾਹਿਬ ਦੇ ਰੂਪ ਵਿਚ ਅਕਾਲ ਪੁਰਖ ਨੇ ਦੋ ਸ਼ਸਤਰ ਪਹਿਨਾਏ ਨਾ, ਇਹ ਗੁਰਬਿਲਾਸ ਪਾਤਸ਼ਾਹੀ ਛੇਵੀਂ ਪੜ੍ਹ ਸਕਦੇ ਹੋ। ਔਰ ਇਹ ਕਹਿ ਕੇ ਕਿ ਇੱਕ ਮੇਰੀ ਵੀ ਹੈ ਦੂਸਰੀ ਪੀੜ੍ਹੀ ਦੀ ਹੈ, ਮੇਰੀ ਪੀੜ੍ਹੀ ਦਾ ਸਿਧਾਂਤ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਵਿਚ ਆਇਆ, ਜਿਹੜਾ ਅੱਜ ਦੇ ਦਿਨ ਤੋਂ ਬਾਅਦ ਗੁਰੂ ਸਾਹਿਬ ਨੇ ਮਰਿਆਦਾ ਬਣਾ ਦਿੱਤੀ ਤੇ ਭਾਵੇਂ ਸੱਤਵਾਂ ਸਰੂਪ ਆਇਆ, ਅੱਠਵਾਂ ਨੌਵਾਂ ਆਇਆ, ਸਾਰੀ ਜ਼ਿੰਦਗੀ ਵਿਰਾਗ ਵਿਚ ਰਹੇ ਗੁਰੂ ਤੇਗ ਬਹਾਦਰ ਸਾਹਿਬ, ਪਰ ਸ਼ਸਤਰ ਨਹੀਂ ਤਿਆਗ ਕਿਸੇ ਵੀ ਗੁਰੂ ਸਾਹਿਬਾਨ। ਮਤਾਂ ਸਮਝੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ਸਤਰ ਪਹਿਨੇ, ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਸਿੱਖਾਂ ਨੂੰ ਵੀ ਮਹਾਰਾਜ ਸਾਹਿਬ ਨੇ ਸ਼ਸਤਰਧਾਰੀ ਬਣਾਇਆ। ਉਸ ਵੇਲੇ ਦੀ ਲਗਭਗ ਡੇਢ ਫੁੱਟ ਦੀ ਕਿਰਪਾਨ ਗਾਤਰੇ ਵਾਲੀ, ਜਿਸ ਬਜ਼ੁਰਗ ਦੀ 100 ਵਰ੍ਹਿਆਂ ਦੀ ਉਮਰ ਹੋਈ ਸੀ ਬਾਬਾ ਬੁੱਢਾ ਸਾਹਿਬ ਦੀ, ਸ਼ਸਤਰ ਆਪ ਹੀ ਨਹੀਂ ਪਹਿਨੇ, ਸ਼ਸਤਰ ਬ੍ਰਹਮ ਗਿਆਨੀਆਂ ਨੂੰ ਵਿਵਾਹ ਤੇ, ਅੱਜ ਤੋਂ ਬਾਅਦ ਸ਼ਸਤਰ ਤੁਸੀਂ ਵੀ ਪਹਿਨ ਕੇ ਰੱਖੋਗੇ, ਬਾਬਾ ਬੁੱਢਾ ਸਾਹਿਬ ਨੇ ਵੀ ਪਹਿਨੇ। ਸ਼ਸਤਰ ਦੀ ਮਰਿਆਦਾ ਚਲਾਈ ਤੇ ਦਸਵੇਂ ਜਾਮੇ ਵਿਚ ਫਿਰ ਕਕਾਰਾਂ ਦੇ ਰੂਪ ਦੇ ਅੰਦਰ ਵੀ ਕਿਰਪਾਨ ਪਹਿਨਧਾਰੀਆਂ ਨੂੰ, ਕਰੋਧ ਪਾਵਧਾਰੀਆਂ ਨੂੰ, ਜਾਂ ਅਸ ਕਿਰਪਾਨ ਖੰਡੋ ਖੜਕ ਤਬ ਤੁਰ ਤੇਗ ਸਾਹਿਬ ਸਰੋਈ ਸਾਹਿਬ ਦੀ ਜੈ ਅਮਾਰੇ ਪੀ, ਸ਼ਸਤਰਾਂ ਨੂੰ ਆਪਣੀ ਤੁਲ ਅਕਾਲ ਪੁਰਖ ਦਾ ਸਰੂਪ ਜਾਣ ਕੇ ਇਹ ਕਿਰਪਾਨ ਨੂੰ ਭੋਗ ਲੱਗਣਾ, ਕਿਰਪਾਨ ਨੂੰ ਅਕਾਲ ਪੁਰਖ ਦਾ ਜੀਵ ਮੰਨ ਕਰਕੇ, ਔਰ ਫਿਰ ਪੰਜਾਂ ਕਕਾਰਾਂ ਚ ਇੱਕ ਕਕਾਰ ਕਿਰਪਾਨ ਨੂੰ ਸਤਿਗੁਰੂ ਮਹਾਰਾਜ ਸਾਹਿਬ ਨੇ ਵੀ ਖੰਡਾ ਜਿਹੜਾ ਹੈ, ਖੰਡੇ ਦੀਆਂ ਦੋ ਧਾਰਾਂ ਨੇ, ਜਿਹੜਾ ਸਿਧਾਂਤ ਗੁਰੂ ਹਰਗੋਬਿੰਦ ਸਾਹਿਬ ਨੇ ਚਲਾਇਆ, ਉਸੇ ਨੂੰ ਕਿਸ ਵਿਉਂਤਬੰਦੀ ਦੇ ਨਾਲ ਕਲਗੀ ਵਾਲੇ ਸਤਿਗੁਰੂ ਨੇ ਇਕੱਠਾ ਕੀਤਾ, ਦੋਨੇ ਕਿਰਪਾਨਾਂ ਦੀਆਂ ਪਿੱਠਾਂ ਜੋੜ ਲਈਏ, ਖੰਡਾ ਬਣ ਜਾਂਦਾ। ਤੇ ਇਉਂ ਸਿਧਾਂਤ ਨੂੰ ਜੋੜ ਕੇ ਜਦੋਂ ਅੰਮ੍ਰਿਤ ਤਿਆਰ ਕੀਤਾ, ਦੋਨੇ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਇਕੱਠਾ ਕਰਕੇ ਫਿਰ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਉਹਦੇ ਵਿੱਚੋਂ ਵੀਰ ਅਸੀਂ ਖਾਲਸਾ ਪੈਦਾ ਕੀਤਾ ਤੇ ਭਗਤੀ ਰਸ ਵੀ ਹੋਵੇ ਵੀਰ ਰਸ ਵੀ। ਸੋ ਐਸਾ ਸ਼ਸਤਰ ਧਾਰਨ ਦਿਵਸ ਸੰਗਤਾਂ ਇੱਥੇ ਬਣਾ ਰਹੀਆਂ, ਥਾਂ ਥਾਂ ਜਿੱਥੇ ਵੀ ਹੈ ਸਾਰੀਆਂ ਸੰਗਤਾਂ ਨੂੰ ਸ਼ਸਤਰ ਧਾਰਨ ਦਿਵਸ ਗੁਰੂ ਸਾਹਿਬ ਜੀ ਦੀ ਲੱਖ ਲੱਖ ਵਧਾਈ ਹੋਵੇ। ਆਓ ਹੁਣ ਜੋ ਲੜੀਵਾਰ ਕਥਾ ਚੱਲੀ ਹੈ ਉਹਦਾ ਆਨੰਦ ਮਾਣੀਏ। ਗੁਰੂ ਕਿਰਪਾ ਕਰੀ, ਹਾਂਜੀ ਬੋਲੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਚੌਥਾ।
ਰਾਮ ਕਲੀ ਰਾਗ ਹੈ, ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ। ਰਾਮ ਕਲੀ ਰਾਗੜੀ ਦੇ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪਵਨ ਬਚਨ ਜਿਸ ਪ੍ਰਕਾਰ ਆ ਰਿਹਾ ਸੁਣੋਗੇ। ਹਰ ਕੇ
ਸਖਾ ਸਾਧ ਜਨ ਨੇਕੇ।
ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਹਰੀ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਦਾ ਨਾਮ ਅਨੰਤ ਨਾਮਾਂ ਚ ਉਹਦਾ ਨਾਮ ਹਰ ਨਾਮ ਇਸ ਲਈ ਹੈ ਕਿ ਉਹਦੇ ਵਿਚ ਉਹਨੂੰ ਧਿਆਉਣ ਵਾਲਿਆਂ ਲਈ ਉਹਨਾਂ ਦੇ ਦੁੱਖਾਂ ਨੂੰ ਹਰਨ ਦੀ ਸ਼ਕਤੀ ਹੈ, ਹਰ ਲੈਂਦਾ ਦੁੱਖਾਂ, ਇਸ ਲਈ ਉਹਨੂੰ ਹਰੀ ਕਹਿੰਦੇ। ਤੇ ਹਰ ਇਸ ਕਰਕੇ ਵੀ ਕਹਿੰਦੇ ਉਹ ਹਰ ਇੱਕ ਦੇ ਅੰਦਰ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਨਹੀਂ। ਹਰ ਉਹਨੂੰ ਇਸ ਕਰਕੇ ਵੀ ਕਹਿੰਦੇ ਉਹ ਸਾਰੀ ਜਗ੍ਹਾ ਹਰਿਆਵਲ, ਉਹਦੀ ਚੇਤਨ ਸੱਤਾ ਕਰਕੇ ਉਹ ਨਾ ਹੋਵੇ ਤਾਂ ਹਰਿਆਵਲ ਨਹੀਂ ਹੋ ਸਕਦੀ, ਅੱਖਾਂ ਵੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਇਹ ਸਭ ਹਰਿਆਵਲ ਦੀ ਸੱਤਾ ਦੇ ਨਾਲ। ਇਸ ਕਰਕੇ ਪਾਪਾਂ ਨੂੰ ਹਰਨ ਕਰਕੇ, ਵਿਸ਼ੇਸ਼ ਕਰਕੇ ਗੀਤਾ ਦੇ ਅੰਦਰ ਅਰਜੁਨ ਨੂੰ ਉਪਦੇਸ਼ ਦਿੰਦਿਆਂ ਭਗਵਾਨ ਕ੍ਰਿਸ਼ਨ ਜੀ ਨੇ ਹਰ ਸ਼ਬਦ ਦੇ ਅਰਥ ਕੀਤੇ ਹੋਏ ਨੇ, ਉਹ ਇੱਥੇ ਗੁਰਮਤ ਦੇ ਨਾਲ ਮਿਲਦੇ। ਉਹ ਕਹਿੰਦੇ ਹਰੀ ਹਰਤੀ ਪਾਪਾਨੀ ਦੁਸ਼ਟ ਚਿੱਤਰ ਵੀ ਸਮਰਤਾ, ਕਿ ਉਸ ਨੂੰ ਹਰੀ ਤਾਂ ਕਿਹਾ ਜਾਂਦਾ ਹੈ ਕਿ ਉਹ ਪਾਪਾਂ ਕੋ ਹਰ ਲੈਂਦਾ। ਅਰਜਨ ਕਹਿੰਦਾ ਮਹਾਰਾਜ ਕਿਹਦੇ ਪਾਪਾਂ ਨੂੰ ਹਰਦਾ ਹੈ? ਮੈਂ ਕਿਹਾ ਜਿਹੜੇ ਭਗਤ ਜਨ ਉਹਨਾਂ ਦੇ ਪਾਪਾਂ ਨੂੰ ਹਰਦਾ ਹੈ। ਕਹਿੰਦੇ ਨਹੀਂ ਨਹੀਂ, ਦੁਸ਼ਟ ਚਿੱਤਰ ਵੀ ਸਿਮਰਦਾ, ਭਾਵੇਂ ਕੋਈ ਦੁਸ਼ਟ ਚਿੱਤ ਵੀ ਸਿਮਰਨ ਲੱਗ ਜਾਏ ਉਹਦੇ ਪਾਪਾਂ ਨੂੰ ਵੀ ਹਰ ਲੈਂਦਾ। ਇਸ ਕਰਕੇ ਉਹਨੂੰ ਹਰ ਕਹਿੰਦੇ ਆ। ਤੇ ਹਰ ਕੇ ਸਖਾ, ਉਹ ਇਹੋ ਜੇ ਅਕਾਲ ਪੁਰਖ ਵਾਹਿਗੁਰੂ ਦੇ ਸਖਾ, ਸਖਾ ਨਾਮ ਮਿੱਤਰ ਦਾ ਹੁੰਦਾ। ਉਹਦੇ ਮਿੱਤਰ ਕੌਣ ਹਨ? ਉਹਦੇ ਨਾਲ ਪਿਆਰ ਕਰਨ ਵਾਲੇ ਮਿੱਤਰ ਉਸ ਨੂੰ ਕਹਿੰਦੇ ਆ ਨਾ, ਜਿਹੜਾ ਇੱਕ ਦੂਜੇ ਦੇ ਨਾਲ ਪਿਆਰ ਕਰਨ ਲੱਗ ਜਾ ਉਹਨੂੰ ਮਿੱਤਰ ਕਹਿੰਦੇ। ਤੇ ਪਰਮਾਤਮਾ ਉਹਨਾਂ ਦੇ ਨਾਲ ਪਿਆਰ ਕਰਦਾ ਜਿਹੜੇ ਪਰਮਾਤਮਾ ਨਾਲ ਪਿਆਰ ਕਰਦੇ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਵੀ ਉਹਨਾਂ ਨੂੰ ਪਿਆਰ ਕਰਦਾ ਤੇ ਉਹ ਰੱਬ ਨੂੰ ਪਿਆਰ ਕਰਦੇ ਨੇ। ਓਤ ਪੋਤ ਰਿਸ਼ਤਾ ਹੈ ਇਹ ਸੰਤ ਜਨਾਂ ਦਾ। ਹਰ ਕੇ ਸਖਾ, ਇਹ ਜਿਹੜੇ ਹਰੀ ਪਰਮੇਸ਼ਰ ਦੇ ਸਖਾ ਮਿੱਤਰ ਹਨ, ਕੌਣ? ਸਾਧ ਜਨ ਨੀਕੇ। ਨੀਕੇ ਨਾ ਹੁੰਦਾ ਸੁੰਦਰ ਦਾ, ਚੰਗੇ ਦਾ। ਨੀਕੇ ਤਾਂ ਕਿਹਾ ਵੀ ਬਾਕੀ ਸਾਰੇ ਸੰਸਾਰ ਦੇ ਜਿੰਨੇ ਵੀ ਲੋਕ ਹਨ ਉਹਨਾਂ ਨਾਲੋਂ ਸਾਰਿਆਂ ਤੋਂ ਚੰਗੇ ਰੱਬ ਨਾਲ ਪਿਆਰ ਕਰਨ ਵਾਲਿਆਂ ਨੂੰ ਕਿਹਾ। ਸਾਧ ਜਨ ਨੀਕੇ, ਉਹ ਚੰਗੇ ਨੇ। ਤੇ ਐਸੇ ਜਿਹੜੇ ਸੰਤ ਜਨ ਹਨ,
ਤੈਨੂੰ ਉੱਪਰ ਹਾਥ ਬਤਾਵੇ,
ਉਹਨਾਂ ਦੇ ਉੱਤੇ ਹਰੀ ਪਰਮਾਤਮਾ ਕਹਿੰਦੇ ਕਿਵੇਂ ਹੱਥ ਪਲਾਵੇ, ਭਾਵ ਸਿਰ ਜਿਵੇਂ ਬੱਚੇ ਦਾ ਪਿਓ ਸਿਰ ਪਲੋਸਦਾ, ਸਿਰ ਘੁੱਟਦਾ, ਦੋਨੇ ਹੱਥਾਂ ਦੇ ਨਾਲ ਪਿਆਰ ਦਿੰਦਾ, ਉਹ ਕਿਰਪਾ ਰੂਪੀ ਹੱਥ ਹਮੇਸ਼ਾ ਉਹਨਾਂ ਤੇ ਫਿਰਦਾ ਰਹਿੰਦਾ। ਹਰ ਵੇਲੇ ਕਿਰਪਾ ਦਾ ਹੱਥ ਫਿਰਦਾ ਰਹਿੰਦਾ ਉਹਨਾਂ ਦੇ ਉੱਤੇ। ਜਿਵੇਂ ਜਿਵੇਂ ਸਮਾਂ ਫਿਰਦਾ, ਉਹ ਆਪਣੀ ਕਿਰਪਾ ਬਣਾਈ ਰੱਖਦਾ ਆਪਣੇ ਪਿਆਰਿਆਂ ਦੇ। ਆਪਣੇ ਸੰਤ ਤੁਧ ਖਰੇ ਪਿਆਰੇ, ਫਿਰ ਮੇਰੇ ਪਰਮਾਤਮਾ ਤੈਨੂੰ ਆਪਣੇ ਸੰਤ ਸਾਰੇ ਸੰਸਾਰ ਦੇ ਵਿੱਚੋਂ ਪਿਆਰੇ ਹਨ। ਸੋ ਇਸ ਕਰਕੇ, ਕਿਉਂਕਿ ਉਹ ਤੇਰੇ ਨਾਲ ਪਿਆਰ ਕਰਦੇ, ਤੂੰ ਉਹਨਾਂ ਨਾਲ ਪਿਆਰ ਕਰਦੇ। ਪਿਆਰ ਦੀ ਕਹਾਣੀ ਇੱਥੇ ਤੱਕ ਰੱਬ ਲੈ ਗਿਆ ਕਿ ਮੇਰੀ ਬੰਦੀ ਤਾਂ ਛੁਡਾ ਲੈਣ, ਪਰ ਉਹਨਾਂ ਦੀ ਬੰਦੀ ਮੈਂ ਨਹੀਂ ਛੁਡਾ ਸਕਦਾ। ਮੇਰੀ ਬੰਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੁੱਟਣ ਵਾਲੇ, ਨਹੀਂ ਛੁੱਟਦੀ ਮੇਰੇ ਕੋਲੋਂ। ਜਿਵੇਂ ਮਜਨੂੰ ਕਿੱਲੇ ਆਪ ਜੀ ਨੇ ਸੁਣਿਆ ਹੋਏਗਾ, ਤੇ ਆਜ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਪਹੁੰਚੇ ਸਨ, ਤੇ ਉਹ ਲੋਧੀ ਪਠਾਣਾ ਦਾ ਰਾਜ ਸੀ ਉਸ ਵੇਲੇ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਹੁਕਮ ਹੋਇਆ ਰਬਾਬ ਜਾ ਕੀਰਤਨ ਕੀਤਾ। ਜਦੋਂ ਕੀਰਤਨ ਦੀ ਸਮਾਪਤੀ ਹੋਈ, ਕੰਨਾਂ ਦੇ ਵਿੱਚ ਰੋਣ ਦੀ ਆਵਾਜ਼ ਗੁਰੂ ਨਾਨਕ ਦੇ ਪਈ, ਕਹਿੰਦੇ ਮਰਦਾਨਿਆ। ਹਾਂ ਮਹਾਰਾਜ, ਕਹਿੰਦੇ ਮਨੁੱਖਾਂ ਦੇ ਰੋਣ ਦੀ ਆਵਾਜ਼ ਹੈ, ਬਹੁਤ ਦਰਦ ਭਰੀਆਂ ਚੀਕਾਂ ਆਵਾਜ਼ਾਂ ਆ ਰਹੀਆਂ। ਤੂੰ ਜਾ ਕੇ ਸੱਜਣਾ ਪਤਾ ਤਾਂ ਲੈ, ਜੇ ਆਪਣੇ ਬਣਾਉਣ ਦਾ ਹੋਇਆ ਆਪਾਂ ਦੁੱਖ ਵੰਡਾਈਏ, ਮਨੁੱਖ ਦੀ ਦਰ ਹੁੰਦੀ। ਮਰਦਾਨਾ ਗਿਆ, ਵਾਪਸ ਆਇਆ। ਪਾਤਸ਼ਾਹ ਇੱਕ ਗਰੀਬ ਹਥਵਾਨ ਹੈ, ਹਾਥੀ ਦੇ ਚਲਾਉਣ ਵਾਲਾ, ਮੁਹਾਵਤ ਹੈ, ਹਾਥੀ ਮਰਿਆ ਪਏ ਤੇ ਮੁਹਾਵਤ ਕਰ, ਉਹਦਾ ਸਾਰਾ ਪਰਿਵਾਰ ਰੋ ਰਿਹਾ। ਮਹਾਰਾਜ ਕਹਿੰਦੇ ਦੇਖੋ, ਜਾਨਵਰ ਸੀ, ਮਰ ਗਿਆ, ਮਨੁੱਖ ਮਰ ਜਾਂਦੇ, ਰੋਣ ਦੀ ਹੁੰਦੇ ਕਿਹੜੀ ਗੱਲ? ਚਲੋ ਮੈਂ ਚਾਹੁੰਦਾ। ਦਾਤਾ ਜੀ ਮੇਹਰ ਵਿੱਚ ਆਏ, ਜਾ ਕੇ ਮੁਹਾਵਤ ਦੇ ਕੋਲ, ਕਹਿੰਦੇ ਸੱਜਣਾ ਕਿਉਂ ਰੋਣਾ? ਕਹਿੰਦਾ ਮਹਾਰਾਜ ਰੋਂਦਾ ਇਸ ਕਰਕੇ ਹਾਂ ਵੀ ਹਾਥੀ ਕਿਹੜਾ ਜਣਾ ਖਣਾ ਰੱਖਦਾ, ਰਾਜੇ ਲੋਕ ਰੱਖਦੇ, ਤੇ ਮੇਰਾ ਰੁਜ਼ਗਾਰ ਪਰਿਵਾਰ ਦਾ ਇਹ ਹਾਥੀ ਤੇ ਸੀ, ਮੇਰਾ ਰੁਜ਼ਗਾਰ ਮਰ ਗਿਆ, ਮੈਂ ਤਾਂ ਆਪਣੇ ਰੁਜ਼ਗਾਰ ਨੂੰ ਰੋ ਰਿਹਾ। ਕਹਿੰਦੇ ਹਾਥੀ ਤੇਰਾ ਸੀ? ਕਹਿੰਦੇ ਨਹੀਂ ਜੀ, ਬਾਦਸ਼ਾਹ ਦਾ ਸੀ, ਮੈਂ ਤਾਂ ਆਪਣੇ ਰੁਜ਼ਗਾਰ ਨੂੰ ਰੋਕ ਦਿਆ, ਇਸ ਲਈ ਮੈਂ ਰੋ ਰਿਹਾ। ਬੱਚਿਆਂ ਦੇ ਹੰਸੂ ਦੇਖੇ, ਹੰਝੂ ਦੇਖ ਕੇ ਗੁਰੂ ਨਾਨਕ ਦਾ ਮਨ ਬਹੁਤ ਦਰਬਿਆ, ਤੇ ਭਾਈ ਮਰਦਾਨਾ ਕਹਿਣ ਲੱਗਾ, ਪਾਤਸ਼ਾਹ ਤੁਹਾਡੀ ਬਰਕਤਾਂ ਦੇ ਨਾਲ ਤੇ ਤੁਹਾਡੀ ਰਸਨਾ ਦੇ ਨਾਲ ਤਾਂ ਸਾਰੇ ਸੰਸਾਰ ਦੇ ਮੁਰਦੇ ਨਹੀਂ ਉੱਠ ਸਕਦੇ, ਨਿੱਕੀ ਜਿਹੀ ਗੱਲ ਹੈ, ਇਹ ਸਾਰਾ ਪਰਿਵਾਰ ਖੁਸ਼ ਹੋ ਜਾਏਗਾ। ਪਾਤਸ਼ਾਹ ਮੇਰਾ ਵੀ ਮਨ ਬੜਾ ਇਹਨਾਂ ਗਰੀਬਾਂ ਨੂੰ ਦੇਖ ਕੇ, ਕਿਉਂਕਿ ਮੈਂ ਖੁਦ ਗਰੀਬੀ ਦੀ ਰੇਖਾ ਹੇਠ ਹਾਂ, ਮੈਂ ਖੁਦ ਗਰੀਬ ਘਰਾਣੇ ਵਿੱਚ ਜੰਮਿਆ, ਇਸ ਲਈ ਗਰੀਬਾਂ ਦੀ ਜਿਹੜੀ ਦਰਦ ਹੈ ਮੈਂ ਸਮਝਦਾ, ਤੇ ਮੇਰੇ ਕਰਕੇ ਤੁਸੀਂ ਕਿਰਪਾ ਕਰਦੇ ਹੋ, ਹਾਥੀ ਜਿਉਂਦਾ ਕਰਦੇ। ਮਹਾਰਾਜ ਕਹਿੰਦੇ ਸੱਜਣਾ, ਘਰ ਬਾਰ ਛੱਡ ਕੇ ਮੇਰੇ ਨਾਲ ਤੁਰਿਆ ਕਰਦਾ, ਕਦੇ ਕਦੇ ਤੂੰ ਐਸਾ ਵਚਨ ਕਰਦੇ ਲੈ, ਜੇ ਤੂੰ ਕਹਿਣਾ ਨਿਰੰਕਾਰ ਕਿਰਪਾ ਕਰੇ, ਲਿਆ ਜਲ, ਲਿਆ ਜਲ, ਲਿਆਂਦਾ ਪਾਣੀ ਦਾ ਛੱਟਾ ਮਾਰਿਆ, ਵਾਹਿਗੁਰੂ ਕਹਿ ਕੇ, ਸਤਨਾਮ ਕਹਿ ਕੇ ਹਾਥੀ ਜਿਉਂਦਾ ਹੋ ਗਿਆ। ਹਾਥੀ ਦੇ ਜਿਉਂਦਾ ਹੋਣ ਦੀ ਪਲੋ ਪੁਰੀ ਖਬਰ ਬਾਦਸ਼ਾਹ ਨੂੰ ਪਹੁੰਚੀ, ਅਜੇ ਮਰਨ ਦੀ ਖਬਰ ਪਹੁੰਚੀ ਸੀ ਕਿ ਹਥਵਾਨ ਉਸ ਵੇਲੇ ਬਹੁਤ ਖੁਸ਼ ਹੋਇਆ। ਮੁਹਾਲ ਬੱਚੇ ਜਿਹੜੇ ਰੋ ਰਹੇ ਸੀ ਅੱਖਾਂ ਦੇ ਚ ਹੰਝੂ, ਉੱਥੇ ਹੀ ਖਿੜਖਿੜ ਕੇ ਹੱਸਣ ਲੱਗ ਪਏ। ਹਾਥੀ ਜਿਉਂਦਾ ਹੋ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਖੁਸ਼ੀਆਂ ਬਰਦਾ ਦਿੱਤੀਆਂ, ਕਹਿਣ ਲੱਗੇ ਮਹਾਰਾਜ ਨਹੀਂ ਤਾਂ ਇਹ ਹਾਥੀ ਦੇ ਮਰਨ ਦਾ ਜੁੰਮਾ ਮੇਰੇ ਤੇ ਆਉਣਾ ਸੀ, ਤੇਰੀ ਅਣਗਹਿਲੀ ਨਾਲ ਬਣਿਆ। ਬਾਦਸ਼ਾਹ ਨੇ ਰੁਜ਼ਗਾਰ ਤਾਂ ਇੱਕ ਪਾਸੇ, ਮੈਨੂੰ ਜੇਲ੍ਹ ਵੀ ਛੱਡ ਦੇ। ਪਾਤਸ਼ਾਹ ਬਹੁਤ ਮਿਹਰਬਾਨੀ ਕੀਤੀ, ਮੇਰਾ ਪਰਿਵਾਰ ਬਚਾ ਲਿਆ, ਆਪ ਜੀ ਨੇ ਮੇਰੇ ਗਰੀਬ ਦੀ ਬਾਂਹ ਫੜੀ ਹੈ ਤੇ ਬਹੁਤ ਮਿਹਰਬਾਨੀ, ਨੀਚੋਂ ਉੱਚ ਕਰਿਆ ਮੇਰਾ ਗੋਬਿੰਦ, ਦਰਦ ਮਡਾਇਆ ਹੈ। ਸਤਿਗੁਰੂ ਮਹਾਰਾਜ ਉੱਥੇ ਅਜੇ ਬੈਠੇ ਨੇ ਤੇ ਬਾਦਸ਼ਾਹ ਨੂੰ ਜਦੋਂ ਪਤਾ ਚੱਲਿਆ ਕਿ ਇੱਕ ਫਕੀਰ ਆਇਆ ਉਹਨੇ ਹਾਥੀ ਜਿਉਂਦਾ ਕਰ ਦਿੱਤਾ, ਬਾਦਸ਼ਾਹ ਨੇ ਆਪਣਾ ਵਜ਼ੀਰ ਭੇਜਿਆ, ਜਾਓ ਉਸ ਫਕੀਰ ਨੂੰ ਕਹੋ ਮੇਰੇ ਕੋਲ ਹਾਜ਼ਰ ਹੋਵੇ। ਉਹ ਆਇਆ, ਕਹਿਣ ਲੱਗੇ ਜੀ ਹਾਥੀ ਜਿਉਂਦਾ ਕੀਤਾ ਤੁਸੀਂ, ਬਾਦਸ਼ਾਹ ਨੇ ਬੜੀ ਖੁਸ਼ੀ ਮਨਾਈ ਹੈ, ਤੁਹਾਨੂੰ ਸੱਦਿਆ ਬਾਦਸ਼ਾਹ ਨੇ, ਉੱਥੇ ਹਾਜ਼ਰ ਹੋ। ਮਹਾਰਾਜ ਕਹਿਣ ਲੱਗੇ ਬਾਦਸ਼ਾਹ ਦੇ ਕੋਲ ਦੋ ਪ੍ਰਕਾਰ ਦੇ ਲੋਕ ਜਾਂਦੇ ਆ, ਇੱਕ ਤਾਂ ਉਹ ਜਾਂਦੇ ਜਿਹਨੇ ਬਾਦਸ਼ਾਹ ਕੋਲ ਕੁਛ ਮੰਗਣਾ ਹੋਵੇ, ਇੱਕ ਉਹ ਜਾਂਦੇ ਨੇ ਜਿਹਨਾਂ ਕੋਈ ਗੁਨਾਹ ਕੀਤਾ ਹੋਵੇ, ਨਾ ਮੈਂ ਕੋਈ ਗੁਨਾਹ ਕੀਤਾ ਤੇ ਨਾ ਮੈਂ ਕੋਈ ਮੰਗਣਾ ਤੇਰੇ ਬਾਦਸ਼ਾਹ ਤੋਂ, ਜੇ ਉਹਨੂੰ ਲੋੜ ਹੈ ਉਹ ਆ ਜਾਂਦਾ, ਮੈਂ ਰੋਕਦਾ ਨਹੀਂ ਉਹਨੂੰ, ਪਰ ਮੈਂ ਨਹੀਂ ਜਾਣਾ। ਪ੍ਰਭ ਕੋ ਸਿਮਰੇ ਸੇ ਬੇਮੁਹਤਾਜੀ, ਬੇਮੁਹਤਾਜੀ ਹੋ ਜਾਂਦੀ, ਮਸੰਦ ਵੀ ਨਹੀਂ ਕਰਦੇ। ਬਾਦਸ਼ਾਹ ਤੇ ਇੱਕ ਆਪਣੀ ਕਿਸਮ ਦਾ ਅਸਰ ਹੋਇਆ, ਇੱਕ ਏਡਾ ਬੇਪਰਵਾਹ, ਭਲਿਆ ਤੂੰ ਤਾਂ ਮਾਤ ਲੋਕ ਦੀ ਇੱਕ ਛੋਟੇ ਜਿਹੇ ਦੇਸ਼ ਦਾ ਬਾਦਸ਼ਾਹ ਹੈ, ਕਵੀ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹਿ ਨਿਸੰਕ, ਜੋ ਜਨ ਨਿਰਦਾਵੇ ਰਹੇ ਸੋ ਕਹਿੰਦੇ ਇੰਦਰ ਕੋ ਰੰਗ, ਉਹ ਤਾਂ ਇੰਦਰ ਨੂੰ ਇੱਕ ਮਹਾਂ ਕੰਗਾਲ ਸਮਝਦੇ, ਤੂੰ ਕਿਹੜੇ ਭੁਲੇਖੇ ਪਿਆ ਹੋਇਆ। ਤੇ ਉਸ ਵੇਲੇ ਫਿਰ ਬਾਦਸ਼ਾਹ ਚੱਲਿਆ, ਜਦੋਂ ਗੁਰੂ ਨਾਨਕ ਸਾਹਿਬ ਦੇ ਨੇੜੇ ਆਇਆ, ਖਿਰਦਰ ਤਾਂ ਸ਼ਾਂਤ ਹੋਇਆ ਪਰ ਫਿਰ ਵੀ ਰਾਜਸੀ ਬੰਦਾ ਸੀ, ਮੈਲ ਬਹੁਤੀ ਲੱਗੀ ਹੋਈ ਹੈ, ਜਾ ਕੇ ਕਹਿਣ ਲੱਗਾ ਫਕੀਰ ਚੁੱਕਿਆ ਨਹੀਂ। ਕਹਿੰਦਾ ਫਕੀਰ ਇਹ ਹਾਥੀ ਮਰਿਆ ਸੀ, ਬੜੀ ਕਰਾਮਾਤ ਹੈ ਤੇਰੇ ਵਿੱਚ, ਜਿਉਂਦਾ ਕਰ ਦਿੱਤਾ, ਮੈਂ ਤੇਰੀ ਕਰਾਮਾਤ ਦੇਖਣੀ ਚਾਹੁੰਦਾ। ਮਹਾਰਾਜ ਕਹਿੰਦੇ ਬਾਦਸ਼ਾਹ ਜੋ ਕੁਛ ਹੋਇਆ ਨਿਰੰਕਾਰ ਦੇ ਹੁਕਮ ਵਿੱਚ ਆ, ਗਰੀਬਾਂ ਦੀ ਸਹਾਇਤਾ ਕਰਨ ਵਾਸਤੇ ਹੋਇਆ, ਹੁਣ ਤੂੰ ਪੁੱਠਾ ਕੰਮ ਨਾ ਕਰਾ ਕੋਈ, ਜੋ ਹੋ ਗਿਆ ਹੁਣ ਤੂੰ ਮੈਨੂੰ ਰਹਿਣ ਦੇ, ਕੀ ਕਰਾਉਣਾ ਚਾਹੁੰਦਾ। ਕਹਿੰਦਾ ਜੀ ਤੁਸੀਂ ਇਉਂ ਕਰੋ ਵੀ ਇਹਨੂੰ ਹਾਥੀ ਜੇ ਤੁਹਾਡੇ ਵਚਨਾਂ ਦੇ ਨਾਲ ਜਿਉਂਦਾ ਹੋਇਆ, ਇਹਨੂੰ ਹਾਥੀ ਨੂੰ ਇੱਕ ਵਾਰੀ ਫਿਰ ਮਾਰ ਦਿਓ। ਮਹਾਰਾਜ ਕਹਿੰਦੇ ਮਰਿਆ ਤਾਂ ਪਹਿਲੇ ਹੀ ਸੀ, ਇਹ ਤਾਂ ਮੇਰੇ ਵਚਨਾਂ ਦੇ ਆਸਰੇ ਖੜਾ ਸੀ, ਚੰਗਾ ਹੋਇਆ ਗਰੀਬ ਦੇ ਜੁੰਮੇ ਨਹੀਂ ਲੱਗੂ, ਤੂੰ ਖੁਦ ਆ ਗਿਆ ਨਾ, ਹੁਣ ਤੇਰੇ ਜੁੰਮੇ ਲੱਗੂਗਾ। ਮਹਾਰਾਜ ਕਹਿੰਦੇ ਤਾਂ ਮਰਿਆ ਹੀ ਸੀ। ਉਸ ਵੇਲੇ ਮਹਾਰਾਜ ਸਾਹਿਬ ਕਹਿੰਦੇ ਉਹਨੂੰ ਹਾਥੀ ਨੂੰ, ਕਹਿੰਦੇ ਤੇਰਾ ਸਮਾਂ ਪੂਰਾ ਹੋ ਗਿਆ, ਜਾ ਹੁਣ ਕੋਈ ਜਿੱਧਰੋਂ ਬੁਲਾਇਆ ਸੀ ਤੈਨੂੰ, ਚਲਾ ਜਾ ਦਰਾਮ ਦੇ ਕੇ ਧਰਤੀ ਦੇ ਦੇ, ਮਰ ਗਏ। ਉਹਦੀ ਬਾਦਸ਼ਾਹ ਕਹਿਣ ਲੱਗਾ ਜੀ ਬਹੁਤ ਐਡੇ ਬਚਨ ਦੇ ਬਲੀ ਹੋ ਤੁਸੀਂ, ਹੁਣ ਤੁਸੀਂ ਇੰਝ ਕਰੋ ਵੀ ਉਹਨੂੰ ਜਿਉਂਦਾ ਕਰ ਦੋ। ਕਹਿੰਦੇ ਹੁਣ ਨਹੀਂ ਜਿਉਂਦਾ ਹੋਣਾ, ਇਹ ਕਿਆ ਬਾਤ ਹੈ। ਕਹਿੰਦੇ ਪਹਿਲਾਂ ਮਾਰਿਆ ਸੀ ਖੁਦਾ ਨੇ, ਜਿਉਂਦਾ ਕੀਤਾ ਸੀ ਖੁਦਾ ਦੇ ਬੰਦੇ ਨੇ, ਤੇ ਹੁਣ ਕੰਮ ਹੋ ਗਿਆ ਉਲਟ, ਹੁਣ ਮਾਰਿਆ ਖੁਦਾ ਦੇ ਬੰਦੇ ਨੇ, ਉਹ ਖੁਦਾ ਨੇ ਜਿਉਂਦਾ ਨਹੀਂ ਕਰਨਾ, ਹੁਣ ਤਾਂ ਚਾਹੇ ਰੱਬ ਦੀਆਂ ਵੀ ਜੋਤੜੀਆਂ ਕਰ ਲੈ, ਹੁਣ ਜਿਉਂਦਾ ਹੁੰਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਬਰਕਤਾਂ, ਇਹ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਦਾ ਸਰੂਪ ਹੈ, ਇਹ ਦੁੱਖਾਂ ਨੂੰ ਹਰਨ ਵਾਲੀ ਉਹਦੇ ਸ਼ਕਤੀ ਹੈ, ਸਾਧ ਜਾਂ ਨੀਰ ਕੇ ਇਹਨੂੰ ਉੱਪਰ ਹੱਥ ਫਿਰਾਵੈ, ਉਹਨਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ, ਗੁਰੂ ਨਾਨਕ ਸਾਹਿਬ ਤਾਂ ਉਸਦਾ ਸਰੂਪ ਹੀ ਸਨ, ਸਮਝਾਉਣ ਵਾਸਤੇ ਕਿ ਕੁਝ ਐਸੀਆਂ ਕਹਾਣੀਆਂ ਹਨ ਤੂੰ ਬੋਲੇ।
ਹਰ ਕੇ ਸਖਾ ਸਾਧ ਜਨ ਨੀਕੇ ਤੈਨੂੰ ਉੱਪਰ ਹਾਥ ਬਤਾਵੇ,
ਉਹ ਸਖਾ ਮਿੱਤਰ ਜਿਹੜੇ ਉਹ ਕਹਿੰਦੇ ਵੀ ਜਿਹੜਾ ਮੇਰਾ ਮਿੱਤਰ ਹੈ ਨਾ, ਮੈਂ ਆਪਣਾ ਬਚਨ ਤਾਂ ਛੋਟਾ ਕਰ ਲੂ, ਮੇਰੀ ਬੰਨ ਦੀ ਭਗਤ ਛੁਡਾਵੇ, ਬੰਨ ਦੇ ਭਗਤ ਨਾ ਛੋਟਾ। ਇੱਕ ਸਮੇਂ ਮੋਕੋ ਗੈ ਬੰਦਾ ਤਾਂ ਉਸਨੂੰ ਮੋਕੇ ਜਵਾਬ ਨਾ ਹੋਏ। ਸੋ ਇਸ ਕਰਕੇ ਪਰਮਾਤਮਾ ਆਪਣੇ ਪਿਆਰਿਆਂ ਦੀ, ਆਪਣੇ ਸੰਤ ਜਨਾਂ ਦੀ, ਗੁਰੂ ਜਨਾਂ ਦੀ ਬਾਤ ਨੂੰ ਕਦੀ ਨਹੀਂ ਮੋੜਦਾ, ਆਪਣਾ ਬਚਨ ਛੋਟਾ ਕਰ ਲੈਂਦੇ ਪਰ ਉਹਨਾਂ ਦਾ ਬਚਨ ਛੋਟਾ ਨਹੀਂ ਹੋਣ ਦਿੰਦਾ ਹੈ।
ਗੁਰਮੁਖ ਸਾਧ ਸੇ ਪ੍ਰਭ ਪਾਏ,
ਗੁਰਮੁਖ ਮੁਖੀ ਗੁਰੂ ਸਾਹਿਬ ਦਾ ਉਪਦੇਸ਼ ਲੈ ਕਰਕੇ ਸਾਧ ਜਨ ਜਿਹੜੇ ਪਰਮਾਤਮਾ ਨੂੰ ਭਾ ਗਏ, ਚੰਗੇ ਲੱਗਦੇ, ਤੇ ਉਹਨਾਂ ਦੀ ਬਾਤ ਕਰਦੇ ਹਨ।
ਕਰ ਕਿਰਪਾ ਆਪੇ ਮਿਲਾਵੇ,
ਹੁਣ ਤੂੰ ਕਿਰਪਾ ਕਰਕੇ ਇਹੋ ਜੇ ਤੇਰੇ ਨਾਮ ਰਤਨਾ ਦਾ ਮਿਲਾਪ ਕਰਾ ਦੇ ਵਾਹਿਗੁਰੂ ਜੀ।
ਰਾਮ ਮੋਕ ਹਰ ਜਨ ਮੇਲ ਮਨ ਭਾਵੈ,
ਹੇ ਮੇਰੇ ਰਾਮ ਮੈਨੂੰ ਤੇਰੇ ਜਿਹੜੇ ਨਾਮ ਦੇ ਵਿਚ ਮਿਲੇ ਹੋਏ ਹਨ, ਜਿਹੜੇ ਤੇਰੇ ਵਿਚ ਹਰ ਵੇਲੇ ਇਕਾਗਰਤਾ ਦੇ ਨਾਲ ਮਿਲੇ ਹੋਏ ਹਨ, ਮੈਨੂੰ ਉਹਨਾਂ ਦਾ ਮਿਲਾਪ ਬੜਾ ਹੀ ਚੰਗਾ ਲੱਗਦਾ, ਮੈਨੂੰ ਉਹਨਾਂ ਦਾ ਮਿਲਾਪ ਕਰ ਜਿਨ੍ਹਾਂ ਦਸੰਦਰਿਆਂ ਦੁਰਮਤ ਵੰਜਾ ਮਿੱਤਰ ਅਸਾੜੇ ਸੇ ਹਉ ਟੂਟੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇ, ਮੈਨੂੰ ਉਹਨਾਂ ਦਾ ਮੇਲ ਬਖਸ਼। ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਜਿੱਥੇ ਸਾਧ ਪਾਤ ਦੀ ਉਪਮਾ ਕੀਤੀ ਹੈ, ਉੱਥੇ ਭਾਈ ਗੁਰਦਾਸ ਸਾਹਿਬ ਨੇ ਸਚੇਤ ਵੀ ਕੀਤਾ ਕਿ ਇਕੱਲੀ ਸ਼ਬਦ ਦੀ ਭਾਵਨਾ ਜਾ ਕੇ ਕਿਤੇ ਪਖੰਡੀਆਂ ਦੀ ਪੂਜਾ ਬਣਾ ਕਰਨ ਲੱਗਦੇ। ਭਾਈ ਸਾਹਿਬ ਨੇ ਕਿਹਾ ਜੈਸੇ ਚੂਨੂ ਖਾਂਡ ਸਵੇਤ ਏਕ ਸੇ ਦਿਖਾਈ ਦੇ, ਦੋਨੇ ਚੀਜ਼ਾਂ ਚੂਨਾ ਆਟਾ ਵੀ ਚਿੱਟਾ ਹੈ, ਖੰਡ ਵੀ ਚਿੱਟੀ ਹੈ, ਚੂਨਾ ਚਿੱਟਾ ਹੈ, ਖੰਡ ਚਿੱਟੀ ਹੈ, ਜੈਸੇ ਚੂਨੂ ਖਾਂਡ ਸਵੇਤ ਏਕ ਸੇ ਦਿਖਾਈ ਦੇ, ਚਿੱਟਾ ਇੱਕੋ ਜਿਹਾ ਰੰਗ ਹੈ ਦੋਨਾਂ ਦਾ, ਪਰ ਫਰਕ ਬੜਾ ਹੈ। ਪਾਈ ਤੋਂ ਸਵਾਦ ਰਸ ਰਸ ਨਾ ਕੇ ਚਾਖੀ ਹੈ, ਮੂੰਹ ਦੇ ਵਿੱਚ ਪਾਓਗੇ ਤਾਂ ਪਤਾ ਚੱਲ ਜਾਏਗਾ, ਖੰਡ ਬਹੁਤ ਮਿੱਠੀ ਹੁੰਦੀ ਹੈ ਤੇ ਚੂਨਾ ਵੱਖ ਵੱਖ ਹੁੰਦਾ, ਅੰਤਰ ਹੈ। ਅੱਖਾਂ ਨਹੀਂ ਨਿਰਣਾ ਕਰਨਗੀਆਂ, ਜੀਵ ਨਿਰਣਾ ਕਰੇਗੀ। ਤੇ ਦੂਸਰਾ ਪ੍ਰਮਾਣ ਦਿੰਦੇ ਹੈ, ਜੈਸੇ ਪੀਤ ਵਰਨ ਹੀ ਹੇਮ ਔਰ ਪੀਤਰ ਹੋਏ, ਜਿਵੇਂ ਪੀਲਾ ਜਿਹਾ ਰੰਗ ਹੈ ਪਿੱਤਲ ਦਾ ਤੇ ਪੀਲਾ ਰੰਗ ਹੀ ਹੈ ਸੋਨੇ ਦਾ, ਦੇਖਣ ਵਾਸਤੇ ਪਿੱਤਲ ਤੇ ਸੋਨੇ ਦੀ ਭਾਮ ਪੈਂਦੀ ਹੈ, ਇੱਕੋ ਜਿਹਾ ਲੱਗਦਾ ਹੈ। ਜਾਣੀਏ ਮਹੱਤ ਪਾਰਖਤ ਅਗਰ ਰੱਖੀਏ, ਤੁਸੀਂ ਸੁਨਿਆਰੇ ਦੇ ਅੱਗੇ ਰੱਖੋ ਪਿੱਤਲ ਦਾ ਭਾਗ ਹੀ ਉਹ ਦੱਸੇਗਾ ਤੁਹਾਨੂੰ। ਸਾਧ ਤੇ ਅਸਾਧ ਦਾ ਅੰਤਰ ਕੀ ਹੈ, ਜੇ ਆਹ ਪਰਖ ਨਾ ਆਵੇ ਤਾਂ ਪਾਰਖ ਹੁਣ ਤਾਂ ਬੋਲੋ ਪਰਖਾ, ਉਹ ਦੱਸਣਗੇ ਕਿ ਸਾਧ ਕੌਣ ਹੁੰਦਾ। ਸਾਧ ਨਾਮ ਨਿਰਮਲਤਾ ਕੇ ਕਰਮ, ਉਹ ਵਿਆਖਿਆ ਕਰਨਗੇ। ਜੈਸੇ ਪੀਤ ਵਰਨ ਹੀ ਹੇਮ ਔਰ ਪੀਤਰ ਹੋਏ, ਜਾਣੀਏ ਮਹੱਤ ਪਾਰਖਤ ਅਗਰ ਰਾਖੀ ਹੈ, ਜੈਸੇ ਕੌਆ ਕੋਕਲਾ ਹੈ ਦੋਨੋਂ ਖਾ ਦਿਸ਼ਾਵ ਤਨ। ਕਾਂ ਦਾ ਰੰਗ ਵੀ ਕਾਲਾ ਹੈ, ਕੋਇਲ ਦਾ ਰੰਗ ਵੀ ਕਾਲਾ ਹੈ, ਰੰਗ ਕਰਕੇ ਤਾਂ ਸਮਤਾ ਹੋ ਸਕਦੀ ਹੈ, ਪਰ ਉਹਨਾਂ ਦੇ ਖਾਣੇ, ਉਹਨਾਂ ਦੀ ਆਵਾਜ਼, ਕੋਲ ਦੀ ਆਵਾਜ਼ ਦਿਲ ਮੋਹ ਲੈਂਦੀ ਹੈ, ਤੇ ਕਾਂ ਬੋਲਦਾ ਹੋਵੇ ਬੜਾ ਭੇੜਾ ਲੱਗਦਾ। ਜੈਸੇ ਕਾਗ ਵਿਦਵਾਨ ਬੋਲਤ ਨਾ ਕਾਹੂ ਭਾਵੈ, ਉਹ ਚੰਗਾ ਨਹੀਂ ਲੱਗਦਾ। ਕਿਉਂ? ਉਹਦਾ ਖਾਣਾ ਚੰਗਾ ਨਹੀਂ। ਜਿਸ ਬੰਦੇ ਦਾ ਖਾਣਾ ਚੰਗਾ ਨਹੀਂ, ਉਹਦੀ ਆਵਾਜ਼ ਚੰਗੀ ਕਿਵੇਂ ਹੋਵੇ, ਉਹਦਾ ਜੀਵਨ ਚੰਗਾ ਕਿਵੇਂ ਕਹੋਗੇ? ਹੰਸ ਤੇ ਬਗਲੇ ਦੇ ਖਾਣੇ ਦੇ ਆਧਾਰ ਤੇ ਹੀ ਉਹਦੀ ਸ਼ੋਭਾ ਹੈ, ਉਹਦੀ ਸ਼ੋਭਾ ਨਹੀਂ। ਖਾਣਾ ਠੀਕ ਹੋਣਾ ਚਾਹੀਦਾ ਗੁਰਮਤ ਅਨੁਸਾਰ। ਜੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਾਂ ਸ਼ਰਾਬ ਆਦਿ ਨੂੰ ਵਿਵਰਜਿਤ ਕੀਤਾ ਤਾਂ ਗੁਰਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣਾ ਚਾਹੀਦਾ, ਨਾ ਕਿ ਗੱਲਾਂ ਕਰਨ ਵਾਲਿਆਂ ਤੇ, ਆਪਣੇ ਦਲੀਲਾਂ ਦੇ ਘੋੜੇ ਭਜਾਉਣ ਵਾਲਿਆਂ ਤੇ ਨਹੀਂ। ਸੋ ਜੈਸੇ ਕਊਆ ਕੋਕਲਾ ਹੈ ਦੋਨੋਂ ਖਗ ਸਿਆਮ ਤਨ, ਬੂਝੀਏ ਅਸ਼ੁਭ ਸ਼ੁਭ ਸ਼ਬਦ ਸੋ ਭਾਕੀ ਹੈ। ਜਦੋਂ ਸ਼ਬਦ ਬੋਲੇਗਾ ਪਤਾ ਚੱਲੇਗਾ ਕੋਇਲ ਬੋਲਦੀ ਹੈ, ਇਹ ਕਾਂ ਬੋਲਦਾ ਹੈ, ਤੈਸੀ ਅਸਾਧ ਸਾਧ। ਸੰਸਾਰ ਦੇ ਅੰਦਰ ਸਾਧ ਤੇ ਅਸਾਧ, ਤੈਸੇ ਹੀ ਅਸਾਧ ਸਾਧ ਕਿਹਨ ਕੇ ਸਮਾਨ ਹੋਤ। ਉੱਪਰ ਤੇ ਲਿਵਾਸ ਤਾਂ ਅਸਾਧ ਦਾ ਵੀ ਸਾਧ ਵਰਗਾ ਹੀ ਹੋਏਗਾ, ਪਰ ਕਰਨੀ ਕਰਤੂਤ ਲੱਗ ਲੱਖਣ ਕੀ ਲਾਖੀ ਹੈ, ਉਹਨਾਂ ਦੇ ਕਰਮ ਚੰਤਰਾ ਹੋਏਗਾ। ਇਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਸਾਧ ਹੋਏ ਮਨ ਸਾਧ। ਸੋ ਇਸ ਕਰਕੇ ਉੱਥੇ ਸਾਵਧਾਨ ਵੀ ਕਿਹਾ, ਸਿੱਧੇ ਤੌਰ ਤੇ ਦੋ ਸ਼ਬਦ ਤਾਂ ਬਿਲਕੁਲ ਸੰਪੂਰਨ ਦੋ ਸ਼ਬਦ, ਇੱਕ ਸੰਸਕ੍ਰਿਤੀ ਵਿੱਚ ਇੱਕ ਆਸਾਰਾਵ ਵਿੱਚ ਸੰਪੂਰਨ ਦੋ ਸ਼ਬਦ ਉਚਾਰਨ ਕੀਤੇ। ਤੇ ਜਿੱਥੇ ਮੈਂ ਸੰਤਾਂ ਦੀ ਮਹਿਮਾ ਕੀਤੀ ਹੈ, ਸਾਧ ਪਦ ਦੀ ਮਹਿਮਾ ਕੀਤੀ ਹੈ, ਤੇ ਉੱਥੇ ਕਿਤੇ ਮੇਰੇ ਸਿੱਖਾਂ ਨੂੰ ਸ਼ਬਦਾਂ ਦੇ ਪ੍ਰਭਾਵ ਹੇਠ ਆ ਕੇ ਕਿਤੇ ਜਣੇ ਖੜੇ ਨੂੰ ਇਹ ਕੁਛ ਮੰਨ ਕੇ ਕਿਤੇ ਆਪਣਾ ਧਨ ਧਾਮ ਨਾ ਲਟਾਉਣ, ਆਪਣੀ ਇੱਜ਼ਤ ਨਾ ਲਟਾਉਂਦੇ। ਫਿਰ ਇਹਨਾਂ ਠੱਗਾਂ ਤੋਂ ਸਾਵਧਾਨ ਵੀ ਰਹਿਣਾ, ਜਿਹੜੇ ਕੁਝ ਐਸੇ ਵੰਚਕ ਲੋਕ ਅੱਗੇ ਜੰਗਲਾਂ ਵਿੱਚ ਲੈ ਕੇ ਲੋਕਾਂ ਨੂੰ ਲੁੱਟਦੇ ਸੀ ਤੇ ਹੁਣ ਲਿਬਾਸਾਂ ਵਿੱਚ ਆ ਕੇ ਲੁੱਟਣ, ਉਹਨਾਂ ਤੇ ਸਾਵਧਾਨ ਵੀ ਕੀਤਾ ਮਹਾਰਾਜ ਨੇ। ਇਸ ਕਰਕੇ ਤੇ ਮਹਾਰਾਜ ਸਾਹਿਬ ਨੇ ਕਿਹਾ, ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ,
ध्यान सर्व जिया पंच दोष विभजत है, भोजन गोपाल कीर्तन कल पवाया जल कमल रहत है, अपदेशन समित्र सतरंग भंत भगत भावनी पर निंदा नह स्रोत सर्वनंग आ त्याग सर ऋणक है, खट लखन पूर्ण पुरख है, नानक नाम साध स्वजन है। मारे किसने उन्होंने साध कहना, आठ पैर निकट कर जाने प्रभ का किया मीठा मान है, एक नाम संतन आधार होए रहे सबकी पक्षार, संत रह तो सुनो मेरे काई बाकी महिमा कथन न जाई, बर्तन जाके केवल नाम आंद्रू कीर्तन विश्राम, मित्र सत्र जाके एक समान है, प्रभ अपने बिन अवर न जाने, ये सारे लक्षण दिखेगा। कोड़ कोड़ अकाठन आरा दुख दूर करन जी के दयारा, सूर वीर बचन के बली कौला बपरी संते चले, ते ऐसे संत जान। सतगुरु महाराज साहब ने जिथे उपमा की थी है उथे अखा भी दतियां नाल परखण वास्ते कि भावना दे वेग विच आके किते मेरे सिखां नूं कोई भेखी लुट भी ना लवे, ए बना होवे कि मेरे सिख इन्ने कटड़ हो जान ए कहण के कोई संत ही नहीं हुंदा कोई साध ही नहीं हुंदा, फिर भी गुरमत तो परे चले जाणगे। महाराज साहब सच्चे पातशाह ने दोने पख रख के दोवे थाव रखे गुरसूरे, अगे दसते हां जी
अम्यो अम्यो हर रस है मीठा, मिल संत जना मुख पावे।
अमृता दे विचों अम्यो अम्य दो बारी शब्द है, अम्यो नाम अमृत है, अम्यो अम्यो हर रस है मीठा, अमृता दे विचों नाम रूपी अमृत बहुत ज्यादा मीठा है। नौनित अमृत प्रभ का नाम, देही में इसका विश्राम, ये अमृत सारे तो मीठा है, ते इस मिठे अमृतों दादे मिल मिल
संत जना मुख पावे।
संत जना जिड़े आप नाम दा रस लै रहे हैं, नाम दा रस जिन्हां नूं आ रहा है, ये रस छाड़े ओ रस आ गया, ओ रस पिया ये रस नहीं पावा, ओ नाम दे रसिया नाल मिलके संत जना नाल मिलके मुख पावे, नाम दे रस नूं अपने मुख विच पाउणा करो, नाम दे नाल जुड़ो। महाराज कहिंदे
रहाओ
सारी देख के प्रमाण करदे हन जी,
हर के लोग राम जाने उत्तम,
हरी परमेश्वर दे जेड़े संत जन हन ए उत्तम लोक हन श्रेष्ठ हन, ते ऐसे संत जन जेड़े उत्तम हन
मेले उत्तम पदवी पावे,
उहना नाल भाई जिहड़ा कोई मिलदा है उत्तम पदवी ते पहुंच जांदा है, संगत दा असर हुंदा है।
हम होवत तेरे दास दासन के,
ऐ मेरे निरंकार मैं तेरी दासां दे भी जेड़े दास उन्हां दी चेरी दासी हो जावां,
मेरा ठाकुर खुशी करावे,
इस करके मेरा ठाकुर मालिक मेरे ते खुशी करिए प्रसन्न हो जाए, उस दाती दी खुशी वास्ते मैं ऐसा करां।
सेवक जन सेवा है सेवड भागी,
सेवक जन सेवा बन के जेडे सेवा करदे बड़े भागा वाले हन,
रिद मन तन प्रीत लगावे,
ओ रिद अंतस्करण दे विच मन अंतस्करण दे जे रिद हिरदे दे विच ਉਹਨਾਂ ਦੇ ਪ੍ਰੀਤੀ ਵਾਹਿਗੁਰੂ ਦੀ ਲੱਗੀ ਹੋਈ ਹੈ।
ਬਿਨ ਪ੍ਰੀਤੀ ਕਰੇ ਬਹੁ ਬਾਤ,
ਜਿਹੜੇ ਲੋਕ ਵਾਹਿਗੁਰੂ ਦੇ ਚ ਪ੍ਰੀਤੀ ਤਾਂ ਹੈ ਨੀ ਪਰ ਬਾਤਾਂ ਬਹੁਤ ਕਰਦੇ ਆ, ਗੱਲਾਂ ਨਾਲ ਢਿੱਡ ਨਹੀਂ ਭਰਨ ਲੱਗਿਆ, ਖੰਡ ਖੰਡ ਕਹਿਣ ਤੋਂ ਮੂੰਹ ਮਿੱਠਾ ਨਹੀਂ ਹੁੰਦਾ, ਆਪ ਨਾਮ ਜਪਦੇ ਨੇ ਲੋਕਾਂ ਨੂੰ ਜਪਣ ਦੇ ਵਾਸਤੇ ਬੜੀਆਂ ਗੱਲਾਂ ਕਰਦੇ ਆ, ਤੇ ਉਹਨਾਂ ਦੀ ਬਾਬਤ ਐਸਾ ਕਹਿੰਦੇ ਹਨ
ਕੂੜ ਬੋਲ ਕੂੜੋ ਫਲ ਪਾਵੇ,
ਉਹ ਭਾਈ ਝੂਠ ਬੋਲਣ ਵਾਲੇ ਤਾਂ ਝੂਠ ਦਾ ਹੀ ਫਲ ਪਾਉਣਗੇ, ਕਹਿਬੋ ਕੁਛ ਕਰਬੋ ਕੁਛ ਹੈ ਜਪਤੀ ਵਿਦ ਦੋਏ, ਕਹਿੰਦੇ ਕਹਿਣਾ ਕੁਛ ਤੇ ਕਰਨਾ ਕੁਛ, ਕਹਿਬੋ ਕੁਛ ਕਰਬੋ ਕੁਛ ਹੈ ਜਪਤੀ ਵਿਦ ਦੋਏ, ਦੇਖਣ ਕੋ ਔਰ ਖਾਣ ਕੋ ਔਰ ਦੁਰਦ ਰੱਦ ਹੋਏ। ਸੰਸਕ੍ਰਿਤ ਚ ਰੱਦ ਕਹਿੰਦੇ ਦੰਦਾਂ ਨੂੰ, ਹਾਥੀ ਦੋ ਪ੍ਰਕਾਰ ਦੇ ਦੰਦ ਹਨ ਉਹਦੇ ਕੋਲ, ਜਿਹੜੇ ਦੰਦਾਂ ਨਾਲ ਖਾਂਦਾ ਉਹ ਕਦੀ ਲੋਕਾਂ ਨੂੰ ਦਿਖਾਉਂਦਾ ਨਹੀਂ, ਜਿਹੜੇ ਦੰਦ ਦਿਖਾਉਂਦਾ ਉਹਨਾਂ ਨਾਲ ਕਦੀ ਖਾਂਦਾ ਨਹੀਂ। ਸੰਸਾਰ ਦਾ ਇਹੀ ਕੰਮ ਹੈ, ਜਿਹੜੇ ਕਰਮ ਭੈੜੇ ਕਰਦਾ ਉਹ ਲੋਕੇ ਕਰਦਾ, ਤੇ ਲੋਕਾਂ ਨੂੰ ਜਿਹੜੇ ਦਿਖਾਉਂਦਾ ਉਹ ਦਿਖਾਉਣ ਵਾਸਤੇ ਕਰਦਾ, ਅਸਲ ਦੇ ਵਿੱਚ ਉਹਨਾਂ ਦੇ ਉਹਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੇ ਨਾਲ, ਉਹ ਦਿਖਾਵਾ ਕਰਦਾ। ਧਰਮੀ ਹੋਣ ਦਾ ਇੱਕ ਦਿਖਾਵਾ ਕਰਦਾ, ਧਰਮੀ ਨਹੀਂ ਹੈ। ਇਸ ਕਰਕੇ ਤੇ ਕੂੜ ਬੋਲ ਝੂਠ ਬੋਲਣਾ, ਝੂਠ ਬੋਲ ਬੋਲ ਕੇ ਸਾਧ ਸੰਗੀ ਲੋਕਾਂ ਨੂੰ ਸਿਧਾਂਤਾਂ ਤੋਂ ਤੋੜ ਕੇ ਆਪਣੀ ਪੂਜਾ ਵਾਸਤੇ ਆਪਣੇ ਨਾਲ ਜੋੜਨਾ, ਇਸ ਪ੍ਰਕਾਰ ਦਾ ਪਖੰਡ ਦਾ ਖੰਡਨ ਵੀ ਨਾਲ ਨਾਲ ਕਰਦੇ ਹਨ, ਜਿੱਥੇ ਸਾਧ ਪਾਦੀ ਸੰਤ ਪਾਦੀ ਉਪਮਾ ਕਰਦੇ ਹਨ।
ਓ ਕਉ ਧਾਰ ਕਿਰਪਾ ਜਗ ਜੀਵਨ ਦਾਤੇ,
ਐ ਜਗਤ ਦੇ ਜੀਵਨ ਰੂਪ ਦਾਤਾ ਜੀ ਮੇਰੇ ਤੇ ਕਿਰਪਾ ਕਰੋ। ਕਿਹੜੀ ਕਿਰਪਾ ਕਰੋ ਦੱਸਦੇ ਹਨ,
ਹਰ ਸੰਤ ਪਗੀ ਲੇ ਪਾਵੈ,
ਮੈਂ ਤੇਰੇ ਸੰਤਾਂ ਦੇ ਚਰਨੀ ਲਗਾ ਰਹਾ ਮਹਾਰਾਜ, ਮੇਰੇ ਤੇ ਇਹ ਕਿਰਪਾ ਕਰ ਦਿਓ।
ਆਉ ਕਾਟ ਬਾੜ ਸਿਰ ਰੱਖੋ,
ਭਾਵਨਾ ਦੀ ਬਾਤ ਕੈਸੀ ਹੈ ਕਿ ਮੈਂ ਕੱਟਣ ਵਾਲਾ ਹੋ ਕਰਕੇ ਤੇ ਤੇਗ ਦੇ ਨਾਲ, ਬਾੜ ਇੱਥੇ ਤੇਗ ਦਾ ਅਰਥ ਹੈ, ਬਾੜ ਸ਼ਬਦ ਦੀ ਅਰਥ ਸੰਪਰਦਾ ਦੇ ਤੇਗ ਕੀਤਾ, ਤੇਗ ਨਾਲ ਕਿਰਪਾਨ ਦੇ ਨਾਲ ਮੈਂ ਆਪਣਾ ਸਿਰ ਵੱਢ ਕਰਕੇ ਤੇ ਉੱਥੇ ਰੱਖਦਿਆਂ ਵਿਖੜੇ ਥਾਵਾਂ ਤੇ, ਜਿਸ ਥਾਂ ਤੇ
ਜਿਤ ਨਾਨਕ ਸੰਤ ਚੜ ਆਵੇ,
ਮੇਰੇ ਵੱਢੇ ਹੋਏ ਸਿਰ ਦੇ ਉੱਤੇ ਪੈਰ ਰੱਖ ਕੇ ਸੰਤ ਅੱਗੇ ਲੰਘੇ ਤੇ ਮੇਰੀ ਕਲਿਆਣ ਹੋ ਜਾਏ। ਇਹ ਭਾਵਨਾ ਦੀ ਬਾਤ ਹੈ ਸਾਧੂ ਜੀ, ਇਸ ਅਰਥ ਦੇ ਉੱਤੇ ਮਤਾ ਕੋਈ ਐਵੇਂ ਕਿੰਤੂ ਕਿਸੇ ਨੂੰ ਫੁਰੇ ਉਹਦੇ ਲਈ ਪ੍ਰਵਾਨ ਦੇਣ ਲੱਗਾ। ਕਬੀਰ ਸਾਹਿਬ ਦਾ ਤੇ ਭਾਈ ਗੁਰਦਾਸ, ਕਬੀਰ ਸਾਹਿਬ ਜੀ ਕਹਿੰਦੇ ਨੇ ਤੇ ਕਬੀਰ, ਸੁਪਨੇ ਹੋਣ ਵਰਡਾਇਕ ਹੈ ਜੈ ਮੁਖ ਨਿਕਸ਼ੈ ਰਾਮ, ਜੇ ਸੁਪਨੇ ਦੇ ਵਿੱਚ ਵੀ ਕੋਈ ਪਰਮੇਸ਼ਰ ਦਾ ਨਾਮ ਦਾ ਉਚਾਰਨ ਕਰਨ ਵਾਲਾ ਹੈ ਤਾਂ ਕਿ ਪਗ ਕੀ ਪਨਹੀ, ਤਾਂ ਕਿ ਉਹਦੇ ਪੈਰਾਂ ਦੀ ਜਿਹੜੀ ਜੁੱਤੀ ਹੈ ਸੰਸਾਰ ਦੇ ਲੋਕੋ, ਮੈਂ ਆਪਣਾ ਚਮੜਾ, ਮੈਂ ਆਪਣਾ ਚਮ, ਮੈਂ ਆਪਣੇ ਸਰੀਰ ਦੀ ਚਮੜੀ ਹਾਜ਼ਰ ਕਰਦਾ ਕਿ ਮੇਰੇ ਚਮ ਦੀ ਜੁੱਤੀ ਬਣਾ ਕੇ ਉਹਦੇ ਪੈਰਾਂ ਵਿੱਚ ਪਾ ਦਿਓ, ਤਾਂ ਕਿ ਪਗ ਕੀ ਪਨਹੀ ਮੇਰੇ ਤਨ ਕੋ ਚਾਂ। ਸਪਸ਼ਟ ਰੂਪ ਵਿੱਚ ਕਹਿੰਦੇ ਭਾਵ ਲੈ ਤੇ ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਨੇ, ਮੇਰੀ ਖੱਲੋਂ ਮੌਜੜੇ, ਮੌਜੜੇ ਦਾ ਅਰਥ ਕੀ ਉੱਥੇ ਵੀ ਜੁੱਤੀ ਹੈ, ਮੇਰੀ ਖੱਲੋਂ ਮੌਜੜੇ ਗੁਰਸਿੱਖ ਨਹਾਉਂਦੇ, ਮੈਂ ਗੁਰਸਿੱਖਾਂ ਦੇ ਪੈਰਾਂ ਦੇ ਵਿੱਚ ਆਪਣੇ ਚਮ ਦੀਆਂ ਜੁੱਤੀਆਂ ਬਣਾ ਕੇ ਪਾ ਦਿਆਂ, ਇਹ ਗੁਰਸਿੱਖ ਮੇਰੇ ਚਮੜੀ ਦੇ ਜੁੱਤੀਆਂ ਬਣਾਉਣ ਤੇ ਮੇਰੀ ਕਲਿਆਣ ਹੋ ਜਾਏ, ਇਹ ਭਾਵਨਾ ਹੈ। ਤੇ ਇਸ ਕਰਕੇ ਭਾਈ ਸਾਹਿਬ, ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਨੇ, ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾਂ, ਫਰਸ਼ ਬਸਤਰਾਂ ਦਾ ਹੁੰਦਾ ਪਰ ਭਾਈ ਸਾਹਿਬ ਕਹਿੰਦੇ ਦਿਲ ਦਾ ਫਰਸ਼ ਵਿਛਾ ਦੇ, ਕਲਗੀ ਵਾਲਿਆ ਤੂੰ ਆ ਤਾਂ ਸੀ ਕਿਤੇ ਮੇਰੇ ਵਿਹੜੇ ਵਿੱਚ, ਮੈਂ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਕਰਨੀ ਵੀ ਹੈ, ਮੈਂ ਆਪਣਾ ਦਿਲ ਕੱਢ ਕੇ ਤੇਰੇ ਪੈਰਾਂ ਦੇ ਹੇਠ ਰੱਖਦਿਆਂ, ਸੋਹਣੇ ਚਰਨ ਪਸੰਦ ਦਾ ਜੋੜਾ ਹੈ ਦੋ ਨੈਣ ਬਣਾਵਾਂ, ਮੇਰੇ ਨੇਤਰ ਤੁਹਾਡੇ ਚਰਨਾਂ ਦਾ ਜੋੜਾ ਬਣ ਜਾਣ, ਮੇਰੇ ਨੇਤਰ ਕੇਵਲ ਤੇਰੇ ਚਰਨਾਂ ਨੂੰ ਹੀ ਵੇਖਦੇ ਰਹਿਣ, ਇਹ ਭਾਵਨਾ ਹੈ। ਸਿੱਖੀ ਦੀ ਬੁਨਿਆਦ ਭਾਵਨਾ ਤੇ ਹੈ, ਭਾਵਨਾ ਗਈ ਤਾਂ ਉੱਪਰ ਤੇ ਸਿੱਖੀ ਦਾ ਲਿਬਾਸ ਭਾਵੇਂ ਰਹਿ ਜਾਏ, ਸਿੱਖੀ ਨਹੀਂ ਰਹੇ। ਗੁਰੂ ਗ੍ਰੰਥ ਸਾਹਿਬ ਤੇ ਭਾਵਨਾ ਹੈ ਤਾਂ ਸਿੱਖ ਹੈ, ਭਾਵ ਹੀ ਵਿਦਤੇ ਦੇਵਾ, ਭਾਵਨਾ ਹੀ ਸਭ ਤੋਂ ਵੱਡਾ ਦੇਵਤਾ ਹੈ। ਭਾਵਨਾ ਆਈ ਧੰਨੇ ਨੂੰ ਇੱਕ ਪੱਥਰ ਦੇ ਉੱਤੇ, ਇਹ ਭਾਵਨਾ ਆ ਗਈ ਕਿ ਰੱਬ ਹੈ, ਉਹਨੂੰ ਪਤਾ ਹੀ ਨਹੀਂ ਸੀ ਵੀ ਇਹ ਠੱਗੀ ਮਾਰੀ ਹੈ ਮੇਰੇ ਨਾਲ ਬਾਹਮਣ ਨੇ, ਕੋਈ ਪਤਾ ਨਹੀਂ ਸੀ। ਬਾਹਮਣ ਦੀ ਮਾਰੀ ਠੱਗੀ ਜੱਟ ਦੇ ਦੇਖੋ ਕਿਵੇਂ ਲੋਟ ਆਉਂਦੀ ਹੈ, ਕੁੱਬੇ ਦੀ ਲੱਤ ਕੈਸੀ ਸੂਤ ਆ ਗਈ ਉਸ ਤੇ ਜੱਟ ਦੇ, ਭਾਵਨਾ ਸੀ ਪਰ ਆਕਾਸ਼ਵਾਣੀ ਹੋਈ ਧੰਨਿਆ ਭਾਈ, ਪੱਥਰ ਕਦੇ ਰੋਟੀ ਨਹੀਂ ਖਾਂਦਾ ਹੁੰਦਾ, ਇਹ ਤੈਨੂੰ ਐਵੇਂ ਗਲਤ ਰਸਤੇ ਪਾ ਦਿੱਤਾ, ਕਹਿੰਦੇ ਜੱਟ ਨੂੰ ਦੁਪਹਿਰਾ ਘੜੇ ਤੋਂ ਬਾਅਦ ਅਕਲ ਆਉਂਦੀ ਹੈ, ਆ ਤਾਂ ਜਾਂਦੀ ਹੈ ਕਈਆਂ ਨੂੰ ਆਉਂਦੀ ਨੀ, ਚਲੋ ਸਾਨੂੰ ਤਾਂ ਭਾਵੇਂ ਦੁਪਹਿਰਾ ਢਲੇ ਤੇ ਕਹਿ ਦਿੱਤਾ ਇਹਨਾਂ ਲੋਕਾਂ ਨੇ, ਦੁਪਹਿਰਾ ਢਲਿਆ ਸੀ ਕਿਉਂਕਿ ਬਹੁਤ ਮਿੰਟਾਂ ਕਰਦੇ ਟਾਈਮ ਲੱਗਾ, ਕਹਿੰਦਾ ਰੱਬਾ ਇਹ ਬਿਲਕੁਲ ਠੀਕ ਕਿਹਾ ਤੈਂ, ਮੈਨੂੰ ਇੱਕ ਗੱਲ ਦੱਸ, ਜੇ ਪੱਥਰ ਰੋਟੀ ਨਹੀਂ ਖਾਂਦਾ ਹੁੰਦਾ ਪੱਥਰ ਬੋਲਦਾ ਹੁੰਦਾ, ਕਹਿੰਦੇ ਨਹੀਂ, ਕਹਿੰਦੇ ਫਿਰ ਆ ਜਿਹੜਾ ਬੋਲਦਾ ਹੈ ਤਾਂ ਰੋਟੀ ਤੈਨੂੰ ਖਲਾਉਣੀ ਹੈ, ਪੱਥਰ ਨੂੰ ਥੋੜੀ ਹੈ ਪ੍ਰਗਟ ਹੋਏ। ਭਾਵਨਾ ਜਿਹੜੀ ਹੈ ਇਹ ਕੇਵਲ ਧੰਨੇ ਦੀ ਬਾਤ ਨਹੀਂ, ਧਰੂਮ ਪ੍ਰਹਲਾਦ ਦੀ ਅੱਜ ਵੀ ਘਟਨਾ ਵਾਪਰ ਰਹੀ ਹੈ, ਮੇਰੇ ਇੱਕ ਬਤਨ ਯਾਦ ਆ ਗਿਆ, ਉਦੋਂ ਬਾਅਦ ਸਮਾਪਤੀ ਕਰਦੇ ਹਾਂ, ਸਮਾਨ ਨੇੜੇ ਪਹੁੰਚ ਗਿਆ, 7-8 ਮਿੰਟ ਰਹਿੰਦੇ ਨਾ ਤੁਕ ਰਹਿੰਦੇ। ਰਾਜਸਥਾਨ ਦੇ ਅੰਦਰ ਇੱਕ ਬੀਬੀ ਜਿਹਦੇ ਬੱਚੇ ਮੌਜੂਦ ਨੇ, ਦੋਤਰੇ ਮੌਜੂਦ, ਬਲਕਿ ਉਹਦਾ ਦੋਤਰਾ ਤੇ ਇੱਕ ਬਹੁਤ ਵੱਡਾ ਰਿਸ਼ੀ ਮਹਾਂਪੁਰਸ਼, ਕਬੀਰ ਪੰਥੀਆਂ ਦੇ ਵਿੱਚ ਐਸਾ ਕਿ ਜਿਹਦਾ ਨਾਂ ਚੱਲ ਰਿਹਾ ਇਸ ਵੇਲੇ ਵਿਦਵਾਨਾਂ ਦੇ, ਮਸਕੀਨ ਜੀ ਦੀ ਕਥਾ ਤੋਂ ਬਾਅਦ ਮੈਂ ਜੇ ਇਹ ਉਹਨਾਂ ਦੀ ਕਥਾ ਚੋਂ ਰਸ, ਬਲਕਿ ਜੇ ਇਹ ਕਹਿ ਲਈ ਵੀ ਮਸਕੀਨ ਜੀ ਨਾਲੋਂ ਵੀ ਮੈਂ ਰਸ ਜ਼ਿਆਦਾ ਦੇਖਿਆ ਉਸ ਮਹਾਂਪੁਰਸ਼ ਦੀ ਰਸਨਾ, ਕੋਈ ਅੱਤ ਕਥ ਨਹੀਂ ਲੈ। ਤੇ ਉਹਦੀ ਨਾਨੀ ਦੀ ਬਾਤ ਹੈ ਮਹਾਂਪੁਰਸ਼ ਦੀ। ਸਾਲ ਦੇ ਵਿੱਚ ਇੱਕ ਦੋ ਵਾਰ ਐਸੀਆਂ ਸਟੇਜਾਂ ਜਿੱਥੇ ਡਰਦੇ ਰਹਿੰਦੇ ਹਾਂ। ਉਹ ਮਾਤਾ ਐਸੀ ਭਾਗਸ਼ਾਲੀ ਸੀ ਕਿ ਘਰ ਦਾ ਵਾਤਾਵਰਨ ਇੱਕ ਮੰਦਰ ਵਰਗਾ ਬਣਾਇਆ ਹੋਇਆ। ਹਰ ਵੇਲੇ ਰਾਮ ਰਾਮ ਜਪਦੀ, ਰਾਮ 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 ਰਾਮ, ਇਹ ਬਚਨ ਕਹਿੰਦੀ ਰਹਿੰਦੀ ਤੇ ਫਿਰ ਮਾਲਾ ਰੋਕੇ, ਕੁੜੀ ਇਹ ਫਲਾਨਾ ਕੰਮ ਕਰ ਲੈ, ਕੰਮ ਵੀ ਦੱਸਦੀ ਰਹੇ, ਫਿਰ ਰਾਮ ਰਾਮ ਰਾਮ। ਨੂੰਹਾਂ ਬੜਾ ਤੰਗ ਹੋ ਜਾਂਦੀਆਂ ਵੀ ਚੰਗਾ ਇਹਦਾ ਰਾਮ ਰਾਮ ਹੈ, ਵਿੱਚ ਗੱਲਾਂ ਕਰਦੀ ਰਹਿੰਦੀ ਆ। ਕਈ ਕੁਛ ਗੱਲਾਂ ਹੁੰਦੀਆਂ ਰਹੀਆਂ ਪਰ ਮਾਤਾ ਕਰਦੀ ਰਹੀ। ਦੋ ਪੁੱਤ ਡਾਕਟਰ ਬਣ ਗਏ ਅੱਬਲ ਦਰਜੇ ਦੇ, ਤੇ ਮਾਤਾ ਪੂਰੇ ਇਲਾਕੇ ਦੇ ਵਿੱਚ ਇੱਕ ਨਾਂ ਚੱਲਦਾ ਸੀ ਵੀ ਜੇ ਕਿਸੇ ਭੁੱਖੇ ਨੂੰ ਕਦੇ ਰੋਟੀ ਮਿਲ ਸਕਦੀ ਹੈ ਵੇਲੇ ਕੁ ਵੇਲੇ ਤਾਂ ਮਾਤਾ ਦੇ ਘਰ ਮਿਲੇਗੀ। ਰਾਹੀ ਲੱਸੀ ਪੀਣ ਨੂੰ ਮਿਲਦੀ, ਸਕੰਜਵੀ ਮਿਲਦੀ, ਰੋਟੀਆਂ ਮਿਲਦੀਆਂ, ਬੜੀ ਸੇਵਾ ਰੱਜ ਕੇ ਕੀਤੀ ਤੇ ਹਰ ਵੇਲੇ ਰਾਮ ਰਾਮ ਕੀਤਾ। ਦੋ ਹੀ ਪੱਖ ਪੂਰੇ ਕੀਤੇ ਤੇ ਸੰਸਾਰ ਨੂੰ ਰੱਬ ਦਾ ਪੁੱਤਰ ਸਮਝ ਕੇ ਸੇਵਾ ਵੀ ਕੀਤੀ ਤੇ ਨਾਮ ਵੀ ਜਪਿਆ। ਅਚਾਨਕ ਹੀ ਉੱਥੇ ਲਾਗੀ ਮੰਦਰ ਸੀ ਬਣਿਆ ਹੋਇਆ, ਉਸ ਮੰਦਰ ਦੇ ਵੀ ਜਾ ਕੇ ਪੂਜਾ ਕਰਦੀ ਸੀ। ਜੈਸਾ ਹਿੰਦੂ ਧਰਮ ਦੇ ਅੰਦਰ ਮੰਦਰਾਂ ਦੇ ਅੰਦਰ ਪ੍ਰਿਤਮਾ ਦੀ ਪੂਜਾ ਹੈ, ਆਪਣੇ ਆਪਣੇ ਧਰਮ ਦੀ ਬਾਤ ਹੈ, ਸਿੱਖ ਧਰਮ ਦੇ ਸ਼ਬਦ ਦੀ ਪੂਜਾ। ਤੇ ਉਹ ਜਿਸ ਵੇਲੇ ਅਚਨਚੇਤ ਕਿਤੇ ਥੋੜਾ ਜਿਹਾ ਪੈਰ ਫਿਸਲ ਕੇ ਨਾ ਬਿਰਧ ਅਵਸਥਾ ਸੀ, ਮਾਤਾ ਡਿੱਗ ਪਏ, ਸਾਹ ਸੀ, ਦੇਖ ਕੇ ਚੂਲਾ ਟੁੱਟ ਗਿਆ ਮਾਤਾ ਦਾ, ਖਰਾ ਹੋ ਗਿਆ ਸਰੀਰ ਚੁੱਕਿਆ। ਪੁੱਤਰ ਡਾਕਟਰ ਸੀ, ਲੈ ਕੇ ਹਸਪਤਾਲ ਚਲੇ ਗਏ। ਜਦੋਂ ਚੈੱਕ ਆਊਟ ਕੀਤਾ, ਐਕਸਰੇ ਵਗੈਰਾ ਕੀਤੇ, ਉਮਰ ਵੱਡੀ ਹੋ ਚੁੱਕੀ ਸੀ। ਮਾਤਾ ਦੇ ਪੁੱਤਰਾਂ ਨੂੰ ਡਾਕਟਰ ਜਿਹੜਾ ਹੈਡ ਸੀ ਉੱਥੇ ਦਾ, ਉਹ ਕਹਿਣ ਲੱਗਾ ਵੀ ਦੇਖੋ ਤੁਸੀਂ ਖੁਦ ਡਾਕਟਰ ਹੋ, ਮੇਰਾ ਰਿਪੋਰਟਾਂ ਨੇ ਇਹ ਚੂਲਾ ਠੀਕ ਨਹੀਂ ਹੋ ਸਕਦਾ, ਸੇਵਾ ਹੈ ਹੁਣ ਤੁਸੀਂ ਕਰੋ ਤੇ ਜਾ ਕੇ। ਉਹਨਾਂ ਨੇ ਮਾਤਾ ਨੂੰ ਦੱਸ ਦਿੱਤਾ ਵੀ ਤੇਰਾ ਚੂਲਾ ਠੀਕ ਨਹੀਂ ਹੋ ਸਕਦਾ, ਅਜੇ ਤਾਂ ਸੋਚਿਆ ਜੀ ਚੂਲਾ ਨਵਾਂ ਪੈ ਜਾਏਗਾ ਤਾਂ ਤੇਰਾ ਸਿਸਟਮ ਹੈ ਜਿਹੜਾ ਵੀ ਪੈ ਨਹੀਂ ਸਕਦਾ ਜੀ, ਜਵਾਬ ਹੁਣ ਤਕਨੀਕ ਅੱਗੇ ਨੂੰ ਜਾਂਦੇ ਆ, ਹੁਣ ਹੋ ਜਾਂਦਾ। ਮਾਤਾ ਦੇ ਮਨ ਦੇ ਅੰਦਰ ਰੱਬ ਦੇ ਨਾਲ ਜਿਹਦੇ ਨਾਲ ਪਿਆਰ ਹੋ ਗਏ ਨਾ ਬਹੁਤ ਜ਼ਿਆਦਾ, ਉਹਦੇ ਨਾਲ ਗੁੱਸਾ ਭਾਵੇਂ ਹੋ ਜਾਏ ਪਰ ਗੁੱਸੇ ਦੇ ਵਿੱਚ ਵੀ ਪਿਆਰ ਮਿਕਸ ਰਹਿੰਦਾ, ਪੱਕਾ ਨਹੀਂ ਕੀਤਾ ਜਾ ਸਕਦਾ। ਰੱਬ ਨਾਲ ਪਿਆਰ ਸੀ ਅਥਾ, ਪਰ ਰਾਜ ਨਾਲ ਗੁੱਸਾ ਵੀ ਹੋ ਗਿਆ, ਨਾਲ ਪਿਆਰ ਵੀ ਰਿਹਾ। ਮਾਲਾ ਮਾਰੀ ਭਗਾ ਕੇ ਕਹਿੰਦੀ ਆਹ ਚੱਕ ਮਾਲਾ, ਸਾਰੀ ਉਮਰ ਹੋ ਗਈ ਤੇਰਾ ਨਾਮ ਜਪਦਿਆਂ, ਇਹ ਬੁੱਢੇ ਵਾਰੀ ਮੇਰਾ ਚੂਲਾ ਤੋੜਨਾ ਸੀ। ਸਾਰੀ ਉਮਰ ਸੇਵਾ ਕਰਦੀ ਰਹੀ, ਕਰਮਾਂ ਦੀ ਬਾਤ ਸਮਝ ਚ ਨਹੀਂ ਸਮਾਈ ਨੂੰ ਵੀ ਕਰਮ ਅਨੁਸਾਰ ਦੁੱਖ ਸੁੱਖ ਪੁਰਬ ਜਨਮ ਕੇ ਕੀ ਸੋ ਜਾਣੇ ਜਿਹਨੇ ਦਾਤੇ ਦੀਏ। ਤੇ ਅਖੀਰ ਦੇ ਵਿੱਚ ਮਾਤਾ ਰਾਮ ਰਾਮ ਕਰਨ ਦੀ ਥਾਂ ਰੱਬ ਨੂੰ ਗਾਲਾਂ ਕੱਢਣ ਲੱਗ ਗਈ। ਦੇਖੋ ਕਈ ਵਾਰ ਅਗਿਆਨ ਕਰਕੇ ਕਈ ਕੁਛ ਹੋ ਜਾਂਦਾ, ਉਹ ਰੱਬ ਕਹਿੰਦਾ ਤੂੰ ਯਾਦ ਕਰ ਭਾਵੇਂ ਗਾਲਾਂ ਕੱਢ ਕੇ ਕਰ, ਯਾਦ ਤਾਂ ਮੇਰੀ ਹੋਈ ਹੈ ਨਾ, ਇਹ ਤੂੰ ਕੀ ਕੀਤਾ, ਬੁੱਢੀ ਵਾਰ ਮੈਨੂੰ ਆਹ ਕਰ ਦਿੱਤਾ, ਬਹੁ ਕਰ ਦਿੱਤਾ, ਤੇ ਮੰਦਰ ਦੇ ਵਿੱਚ ਕੋਈ ਲੈ ਕੇ ਨਹੀਂ ਜਾਂਦਾ। ਇੱਕ ਦਿਨ ਮਾਤਾ ਨੂੰ ਕੈਸਾ ਹੋਇਆ ਵੀ ਘਰ ਵਿੱਚ ਕੋਈ ਵੀ ਨਹੀਂ ਸੀ, ਚੂਲਾ ਤਾਂ ਕੰਮ ਨਹੀਂ ਸੀ ਕਰਦਾ, ਬਾਹਾਂ ਦੇ ਸਹਾਰੇ ਰਿੜਦੀ ਰਿੜਦੀ ਮੰਦਰ ਵਿੱਚ ਚਲੇ ਗਏ। ਇਹ ਅਸਲੀਅਤ ਤਾਂ ਹੋਣ ਦੀ ਹੋਈ ਹੋਈ ਬਾਤ ਹੈ, ਥੋੜੇ ਸਮਾਂ ਹੋਇਆ। ਮੰਦਰ ਵਿੱਚ ਜਾ ਕੇ ਉਹਨੇ ਇਹ ਨਹੀਂ ਦੇਖਿਆ ਵੀ ਪੱਥਰ ਦੀ ਮੂਰਤੀ ਆ, ਮੇਰੀ ਗੱਲ ਨਹੀਂ ਸੁਣਦੀ। ਕਹਿੰਦੀ ਲੈ ਗੱਲ ਸੁਣ ਲੈ, ਤਗੜਾ ਹੋ ਲੈ, ਹੁਣ ਤੂੰ ਮੈਂ ਆ ਗਈ ਹਾਂ, ਤਗੜਾ ਹੋ ਲੈ, ਦੇਖੋ ਕਿਸ ਤਰ੍ਹਾਂ ਤਗੜਾ ਹੋ ਲੈ, ਮੈਂ ਆ ਗਈ ਹਾਂ, ਤੈਂ ਮੇਰਾ ਚੂਲਾ ਤੋੜਿਆ ਨਾ, ਰੱਬਾ ਤੇਰੀਆਂ ਲੱਤਾਂ ਤੋੜ ਕੇ ਜਾਊਂ, ਤੈਨੂੰ ਪਤਾ ਚੱਲੇ ਵੀ ਲੱਤਾਂ ਟੁੱਟੀਆਂ ਦਾ ਦੁੱਖ ਕੀ ਹੁੰਦਾ। ਉਹ ਮੂਰਤੀ ਸੀ, ਉਹ ਤਾਂ ਉੱਥੇ ਇੱਕ ਇਹੋ ਜਿਹਾ ਪਿਆ ਸੀ, ਲੋਹੇ ਦਾ ਮੂਸਲ ਜਿਹਾ ਪਿਆ ਸੀ, ਉਹ ਰਿੜਦੀ ਰਿੜਦੀ ਕੋਲ ਜਾ ਕੇ ਵੀ ਭਗਵਾਨ ਦੀ ਮੂਰਤੀ ਦੀਆਂ ਲੱਤਾਂ ਲੱਗੀ ਨਾ ਤੋੜਨ। ਮਹਾਰਾਜ ਨੇ ਇਹਦੀ ਭਾਵਨਾ ਸਮਝ ਕੇ ਜਿਹੜੇ ਆਵਾਜ਼ ਆਈ, ਕਹਿੰਦੇ ਮਾਈ ਦੇਖੀ ਮੇਰੀਆਂ ਲੱਤਾਂ ਨਾ ਤੋੜ। ਕਹਿੰਦੀ ਕਿਉਂ, ਹੁਣ ਤਕਲੀਫ ਹੋ ਰਹੀ ਹੈ? ਕਹਿੰਦੀ ਲੱਤਾਂ ਮੇਰੀਆਂ ਤੇ ਤੋੜੀਆਂ, ਮੈਂ ਤੇਰੀਆਂ ਠੀਕ ਕਰ ਦਿੰਦਾ। ਕਹਿੰਦੇ ਫਿਰ ਬਾਤ ਠੀਕ ਹੈ, ਫਿਰ ਮੈਂ ਕਾਹਨੂੰ ਗਾਲਾਂ ਕੱਢੂੰਗੀ ਤੈਨੂੰ, ਕਰਦੇ ਮੇਰੀਆਂ ਲੱਤਾਂ ਠੀਕ। ਭਗਵਾਨ ਜੀ ਪ੍ਰਤੱਖ ਹੋ ਕੇ ਮਾਈ ਨੂੰ ਫੜ ਕੇ, ਜਿਵੇਂ ਕੁਬੀ ਨੂੰ ਖੜਾ ਕੀਤਾ ਸੀ ਨਾ, ਉਹਨੂੰ ਖੜੇ ਕੀਤਾ। ਇੱਕ ਵਾਰੀ ਪਰਮੇਸ਼ਰ ਨੇ ਸਰਗ ਨੂੰ ਸਰੂਪ ਧਾਰ ਕੇ ਉਹਦੇ ਲੱਕ ਤੇ ਇੱਥੇ ਹੱਥ ਰੱਖਿਆ ਤੇ ਉਹ ਮਾਈ ਕਈ ਵਰੇ ਤੱਕ ਜਿਉਂਦੀ ਵੀ ਰਹੀ, ਤੁਰਦੀ ਫਿਰਦੀ ਰਹੀ, ਜਿਹੜੀ ਪੂਰੇ ਇਲਾਕੇ ਦੇ ਲੋਕਾਂ ਨੇ ਦੇਖਿਆ। ਕਿਹਾ ਇਹ ਘਟਨਾ ਅੱਜ ਨਹੀਂ ਵਾਪਰਦੇ, ਬਾਤ ਤਾਂ ਸਿਦਕ ਦੀ ਹੈ, ਜਿਹਨਾਂ ਦੇ ਪੱਲੇ ਸਿਦਕ ਹੈ। ਇਸ ਕਰਕੇ ਇਹ ਭਾਵਨਾ ਦੀ ਬਾਤ ਹੈ, ਕਿ ਮੈਂ ਆਪਣਾ ਸਿਰ ਵੱਢ ਕੇ ਰੱਖਦੇ ਹਾਂ ਉਹਦੇ ਉੱਤੇ ਨਾਮ ਜਪਣ ਵਾਲੇ ਚੜ ਗਏ ਤੇ ਭਾਵਨਾ ਦੀ ਬਾਤ ਕਰਦੇ ਹਨ।
ਕਾਟ ਬਾੜ ਸਿਰ ਰੱਖ ਜਿਤ ਨਾਨਕ ਸੰਤ ਚੜ ਆਵੇ।
ਇਹ ਦੂਸਰਾ ਹੈ, ਹਾਂ ਦਾ ਅਰਥ ਹੰਗਤਾ ਹੋਇਆ ਕਰਦਾ। ਇਹ ਅਰਥ ਰਹਿੰਦਾ ਸੀ ਤਾਂ ਗੁਰੂ ਖਮ ਕਹਿੰਦਾ ਹਾਂ ਐ ਮੇਰੇ ਪਰਮੇਸ਼ੁਰ, ਮੈਂ ਨਾਮ ਤੇ ਗਿਆਨ ਦੇ ਸ਼ਸਤਰ ਦੇ ਨਾਲ, ਨਾਮ ਤੇ ਗਿਆਨ ਦੀ ਤਲਵਾਰ ਦੇ ਨਾਲ ਮੈਂ ਆਪਣਾ ਹੰਕਾਰ ਰੂਪੀ ਸਿਰ ਕੱਟ ਦਿਆਂ। ਤੇ ਇਹ ਸਿਰ ਕੱਟਣ ਤੋਂ ਬਾਅਦ ਇਹ ਫਿਰ ਕੀ ਹੋਏਗਾ, ਜਿਤ ਸੰਤ ਚੜ ਆਵੇ। ਸੰਤ ਦਾ ਤੇ ਸ਼ਾਂਤ ਆਤਮਾ ਪਰਮਾਤਮਾ ਕਹਿੰਦਾ ਫਲਾਣਾ ਚੜ ਕੇ ਆ ਗਿਆ, ਟਰਾਈ ਕਰਕੇ ਆ ਗਿਆ, ਬਾਹਰੋਂ ਕੋਈ ਚੜ ਕੇ ਆਵੇ ਨਾ, ਹਮਲਾ ਕਰਨ ਨੂੰ ਕਹਿੰਦਾ ਚੜ ਕੇ ਆ ਗਿਆ। ਤੇ ਸ਼ਾਂਤ ਆਤਮਾ ਪਰਮਾਤਮਾ ਚੜ ਆਵੇ ਭਾਵ ਬ੍ਰਹਮ ਦੀ ਸਿਖਿਆਤਾਕਾਰ ਹੋ ਜਾਏ, ਰੱਬ ਪ੍ਰਗਟ ਹੋ ਜਾਏ। ਇਹ ਅੰਤਰੀ ਅਰਥ ਐਸਾ ਸੰਪਰਦਾ ਦੇ ਅੰਦਰ ਮੰਨਿਆ ਹੈ। ਗੁਰੂ ਕਿਰਪਾ ਕਰੇ, ਇੱਥੇ ਹੁਣ ਸਾਧ ਸਿੰਘ ਜੀ ਸ਼ਬਦ ਸੰਪੂਰਨ ਹੋਇਆ। ਕੱਲ ਨੂੰ ਜੈਸੀ ਗੁਰੂ ਕਿਰਪਾ ਕਰੇਗਾ, ਅੱਗੇ ਜੋ ਸਾਧ ਸਿੰਘ ਜੀ ਸ਼ਬਦ ਆ ਰਿਹਾ ਹੈ ਉਹ ਸ਼ਬਦ ਆ ਜੇ ਬਡ ਭਾਗ ਹੋਵੇ ਬਡ ਮੇਰੇ ਜਨ ਮਿਲਦਿਆਂ ਢਿੱਡ ਨਾ ਲਾਈਐ। ਇਹ ਸ਼ਬਦ ਦੀ ਵਿਚਾਰ ਕੱਲ ਨੂੰ ਹੋਏਗੀ। ਹੁਣ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਵਾਲੇ ਗੁਰੂ ਪਿਆਰੇ ਭਾਈ ਅਮਨਦੀਪ ਸਿੰਘ ਜੀ, ਨੌਜਵਾਨ ਪ੍ਰਚਾਰਕ, ਬੜੀ ਰਸਨਾ ਤੇ ਕਿਰਪਾ ਹੈ ਮਹਾਰਾਜ ਦੀ, ਉਹ ਕੀਰਤਨ ਸੁਣਾਉਣਗੇ, ਗੁਰੂ ਪਿਆਰੇ ਅਨਾਊਂਸ ਕਰਨਗੇ। ਜੈ ਸਤਿਨਾਮ। ਆਓ ਹੁਣ ਕਥਾ ਦੀ ਸਮਾਪਤੀ ਦੇ ਮੰਗਲ ਤੋਂ ਬਾਅਦ ਸਮਾਪਤੀ ਹੈ ਜੀ। ਧੁੱਪੜ ਦੇ ਵਿੱਚ
ਮੋਕਾ ਉਤਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀਲੇ ਪਾਵੇ। ਆਓ ਕਾਟੋ ਕਾਟ ਬਾੜ ਸਿਰ ਰੱਖੋ ਜਿਤ ਨਾਨਕ ਸੰਤ ਚੜ ਆਵੇ।
ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧ ਕੂਪ ਮਾ ਪਿਆਨ ਨਾਨਕ ਪਾਰ ਉਤਾਰ। ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਨਹਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਨਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।